ਸ਼੍ਰੀ ਕਲਗੀ ਤਰ ਗਰਜ ਕੈ ਮੇਗ ਮਨਿੰਦ ਬਿਲੰਦ ਉੱਤਰ ਦਿਓ ਲਿਖਾਏ ਕਰ ਸ਼ੋਕ ਦੇਨ ਰਿਪ ਬ੍ਰਿੰਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਚ ਸੰਧਿਆ ਵਖਤ ਦੇ ਸਜੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਅੱਜ ਪਵਿੱਤਰ ਦਿਨ ਹੈ। ਆਦਿ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵਿਆਹ ਪੁਰਬ ਦਾ ਦਿਨ। ਅੱਜ ਦੇ ਦਿਨ ਬਟਾਲੇ ਦੀ ਧਰਤੀ ਤੇ ਬਾਬਾ ਮੂਲ ਚੰਦ ਤੇ ਬੀਬੀ ਚੰਦੋ ਰਾਣੀ ਦੀ ਸਪੁੱਤਰੀ ਮਾਤਾ ਸੁਲੱਖਣੀ ਜੀ ਦੇ ਨਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਵਿਵਾਹ ਹੋਇਆ। ਉਹ ਵਿਆਹ ਪੁਰਬ ਬਟਾਲੇ ਦੀ ਧਰਤੀ ਤੇ ਗੁਰਦੁਆਰਾ ਕੰਧ ਸਾਹਿਬ ਵਿਖੇ ਸਰਬੱਤ ਪੰਥ ਖਾਲਸਾ ਬੜੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਅੱਜ ਵੀ ਮਨਾਉਂਦਾ। ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖ ਬੈਠੇ ਨੇ ਇਸ ਦਿਨ ਨੂੰ ਮਨਾਉਂਦੇ ਨੇ। ਸਤਿਗੁਰਾਂ ਦੇ ਉਸ ਵਿਆਹ ਪੁਰਬ ਦੇ ਦਿਨ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਕਲਗੀਧਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਪਹਾੜੀ ਰਾਜਿਆਂ ਨੇ ਮਸਰਤ ਕੀਤੀ ਹੈ, ਸਲਾਹ ਕੀਤੀ ਹੈ ਕਿ ਸਾਨੂੰ ਦਿੱਲੀ ਦੇ ਸੂਬੇ ਕੋਲ ਪੁਕਾਰ ਕਰਨ ਦੀ ਲੋੜ ਨਹੀਂ ਹੈ। ਸਾਡੇ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਦੀ 3 ਲੱਖ ਫੌਜ ਹੈ ਤੇ ਆਪਾਂ ਆਪਣੀ ਫੌਜ ਲੈ ਕੇ ਸਿੱਧਾ ਗੁਰੂ ਤੇ ਹਮਲਾ ਕਰੀਏ। ਸਾਡੀ ਫੌਜ ਦੇ ਸਾਹਮਣੇ ਗੁਰੂ ਜੀ ਰੁਕ ਨਹੀਂ ਸਕਣਗੇ, ਜਾਂ ਉਹਨਾਂ ਨੂੰ ਆਨੰਦਪੁਰ ਸਾਹਿਬ ਨਗਰ ਛੱਡ ਕੇ ਜਾਣਾ ਪਏਗਾ ਤੇ ਜਾਂ ਫਿਰ ਉਹਨਾਂ ਨੂੰ ਸਾਡੀ ਈਨ ਮੰਨਣੀ ਪਏਗੀ, ਸਾਡੀ ਆਨ ਮੰਨਣੀ ਪਏਗੀ। ਏਦਾਂ ਦੀ ਮਸਲਤ ਕਰਕੇ ਜਿੰਨੇ ਪਹਾੜੀ ਰਾਜੇ ਨੇ ਆਪਣੀ ਫੌਜ ਲੈ ਕੇ ਔਰ ਬਹੁਤ ਸਾਰੇ ਪਿੰਡਾਂ ਦੇ ਜਿਹੜੇ ਗੁੱਜਰ ਤੇ ਰੰਗੜ ਸਨ ਉਹਨਾਂ ਨੂੰ ਵੀ ਆਪਣੇ ਨਾਲ ਲਿਆ, ਇਹ ਜਾਣ ਕੇ ਕਿ ਇਹ ਗੁਰੂ ਖਾਲਸੇ ਦੇ ਵਿਰੋਧੀ ਨੇ, ਕਿਉਂਕਿ ਗੁੱਜਰਾਂ ਰੰਗੜਾਂ ਨਾਲ ਸਿੰਘਾਂ ਦੀ ਲੱਗਦੀ ਸੀ, ਰੋਜ਼ ਹੀ ਕਿਤੇ ਨਾ ਕਿਤੇ ਮੁਕਾਬਲਾ ਹੁੰਦਾ ਰਹਿੰਦਾ ਸੀ। ਗੁੱਜਰਾਂ ਰੰਗੜਾਂ ਦੇ ਪਿੰਡ ਜਿਹੜੇ ਸਨ ਨੂੰਹ ਤੇ ਬਜਰੂੜ ਉਹ ਖਾਲਸੇ ਨੂੰ ਉਜਾੜੇ ਸਨ। ਉਹ ਜਿੰਨੇ ਗੁੱਜਰ ਤੇ ਰੰਗੜ ਨੇ ਉਹ ਵੀ ਇਹਨਾਂ ਪਹਾੜੀ ਰਾਜਿਆਂ ਨਾਲ ਜਾ ਰਲੇ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਬੜਾ ਵੱਡਾ ਦਲ ਲੈ ਕੇ ਪਹਾੜੀ ਰਾਜਾ ਰਾਜਾ ਭੀਮ ਚੰਦ ਔਰ ਇਹਦੇ ਨਾਲ ਹੋਰ ਪਹਾੜੀ ਰਾਜੇ ਆਪਣੀ ਰਾਜਧਾਨੀ ਬਿਲਾਸਪੁਰ ਤੋਂ ਚੱਲੇ ਨੇ। 2 ਕੋਹ ਦੀ ਵਾਟ ਬਾਹਰ ਕਰਕੇ ਬਾਹਰ ਆ ਕੇ ਇਹਨਾਂ ਨੇ ਡੇਰਾ ਕੀਤਾ ਔਰ ਭੀਮ ਚੰਦ ਨੇ ਇੱਕ ਚਿੱਠੀ ਲਿਖ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਭੇਜੀ ਹੈ, ਗੁਰੂ ਜੀ ਤੁਸੀਂ ਸਾਡੀ ਆਨ ਮੰਨ ਲਓ, ਜਿਵੇਂ ਤੁਹਾਡੇ ਪਿਤਾ ਜੀ ਸਾਡੇ ਕੋਲ ਪੈਸੇ ਭਰਦੇ ਰਹੇ ਨੇ ਤੁਸੀਂ ਵੀ ਸਾਨੂੰ ਮਾਮਲਾ ਤਾਰਿਆ ਕਰੋ ਔਰ ਆਪਣੇ ਇਸ ਆਨੰਦਪੁਰ ਸਾਹਿਬ ਨਗਰ ਦੀ ਜਿਹੜੀ ਹੱਦ ਹੈ ਇਹਦੇ ਵਿੱਚ ਰਿਹਾ ਕਰੋ ਨਹੀਂ ਤਾਂ ਮੈਂ ਆਪਣੀ ਫੌਜ ਲੈ ਕੇ ਆ ਰਿਹਾ ਤੇ ਤੁਸੀਂ ਮੁਕਾਬਲਾ ਕਰਨ ਲਈ ਤਿਆਰ ਹੋ ਜਾਓ। ਏਦਾਂ ਦੀ ਧਮਕੀ ਭਰੀ ਚਿੱਠੀ ਰਾਜੇ ਭੀਮ ਚੰਦ ਨੇ ਦਸਵੇਂ ਪਾਤਸ਼ਾਹ ਕੋਲ ਭੇਜੀ ਹੈ। ਸੇਵਾਦਾਰ ਨੇ ਉਹ ਚਿੱਠੀ ਪੜ੍ਹ ਕੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਸੁਣਾਈ ਹੈ। ਰਾਜੇ ਭੀਮ ਚੰਦ ਦੀ ਇਹ ਧਮਕੀ ਭਰੀ ਚਿੱਠੀ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੋ ਜਵਾਬ ਰਾਜੇ ਭੀਮ ਚੰਦ ਨੂੰ ਇਸ ਚਿੱਠੀ ਦਾ ਭੇਜਿਆ, ਆਓ ਸਰਵਣ ਕਰੀਏ, ਕਿਉਂਕਿ ਇਹ ਤਾਂ ਉਹ ਘਰ ਹੈ ਜਿਹੜਾ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤਾਨ, ਜਿਹੜਾ ਨਾ ਕਿਸੇ ਨੂੰ ਡਰ ਦਿੰਦਾ ਤੇ ਨਾ ਹੀ ਕਿਸੇ ਦਾ ਡਰ ਮੰਨਦਾ ਹੈ, ਐਸਾ ਘਰ ਹੈ ਗੁਰੂ ਨਾਨਕ ਪਾਤਸ਼ਾਹ ਦਾ। ਤੇ ਕਲਗੀਧਰ ਪਾਤਸ਼ਾਹ ਨੇ ਜੋ ਚਿੱਠੀ ਲਿਖ ਕੇ ਭੇਜੀ ਹੈ ਜਵਾਬ ਵਜੋਂ ਰਾਜੇ ਭੀਮ ਚੰਦ ਨੂੰ, ਆਓ ਸਾਰੀ ਸੰਗਤ ਗੁਰੂ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਕੇ ਸਾਹਿਬਾਂ ਦੀ ਇਹ ਪਵਿੱਤਰ ਕਥਾ ਸਰਵਣ ਕਰੀਏ। ਇਹ ਚੜ੍ਹਦੀ ਕਲਾ ਦੀ ਕਥਾ ਹੈ, ਇਹ ਗੁਰੂ ਪੰਥ ਖਾਲਸੇ ਦੀ ਬੀਰਸੀ ਕਥਾ ਹੈ, ਇਹ ਧਰਮ ਯੁੱਧ ਦੀ ਕਥਾ ਹੈ, ਔਰ ਇਸ ਉਸ ਯੁੱਧ ਦੀ ਕਥਾ ਹੈ ਜਿਹੜਾ ਕਿਸੇ ਜ਼ਰ ਜ਼ੋਰੂ ਜਾਂ ਜ਼ਮੀਨ ਪਿੱਛੇ ਨਹੀਂ ਲੜਿਆ ਜਾ ਰਿਹਾ, ਉਸ ਯੁੱਧ ਦੀ ਕਥਾ ਹੈ ਜੋ ਆਪਣੇ ਧਰਮ ਦੀ ਰੱਖਿਆ ਖਾਤਰ ਲੜਿਆ ਜਾ ਰਿਹਾ। ਇਸ ਕਰਕੇ ਧਰਮ ਯੁੱਧ ਹੈ, ਮਨ ਬਿਰਤੀਆਂ ਇਕਾਗਰ ਕਰੀਏ। ਸਾਹਿਬੇ ਕਮਾਲ ਦਸਮੇਸ਼ ਪਿਤਾ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨਾਲ ਧਿਆਨ ਜੋੜਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਸ੍ਰੀ ਕਲਗੀਧਰ ਗਰਜ ਕੈ ਮੇਗ ਮਨਿੰਦ ਬਿਲੰਦ।
ਧੰਨ ਗੁਰੂ ਕਲਗੀਧਰ ਜੀ ਨੇ ਜਦੋਂ ਰਾਜੇ ਭੀਮ ਚੰਦ ਦੀ ਚਿੱਠੀ ਸੁਣੀ, ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਗਰਜਵੀਂ ਆਵਾਜ਼ ਵਿੱਚ ਬੋਲੇ ਨੇ, ਐਸੀ ਗਰਜਵੀਂ ਆਵਾਜ਼ ਵਿੱਚ, ਮਾਨੋ ਕਹਿੰਦੇ ਜਿਵੇਂ ਬੱਦਲ ਗਰਜੇ ਹੋਣ, ਬੱਦਲਾਂ ਦੀ ਗੜਗੜਾਹਟ ਹੋਵੇ, ਐਸੀ ਭਾਰੀ ਗਰਜਵੀਂ ਆਵਾਜ਼ ਵਿੱਚ ਮਹਾਰਾਜ ਗੁਰੂ ਕਲਗੀਧਰ ਜੀ ਗਰਜ ਕੇ ਬੋਲੇ ਹਨ,
ਉੱਤਰ ਦਿਓ ਲਿਖਾਏ ਕਰ ਸ਼ੋਕ ਦੇਨ ਰਿਪ ਬ੍ਰਿੰਦ।
ਮਹਾਰਾਜ ਜੀ ਨੇ ਭੀਮ ਚੰਦ ਦੀ ਚਿੱਠੀ ਦਾ ਜਵਾਬ ਲਿਖਵਾਇਆ, ਐਸਾ ਜਵਾਬ ਲਿਖਵਾਇਆ ਜਿਹੜਾ ਦੁਸ਼ਮਣਾਂ ਨੂੰ ਸ਼ੋਕ ਦੇਣ ਵਾਲਾ ਹੈ, ਜਿਹੜਾ ਦੁਸ਼ਮਣਾਂ ਨੂੰ ਸ਼ੋਕ ਦੇਣ ਵਾਲਾ ਹੈ ਔਰ ਆਪਣੇ ਸਿੱਖਾਂ ਨੂੰ ਹਰਖ ਤੇ ਆਨੰਦ ਦੇਣ ਵਾਲਾ ਹੈ, ਐਸਾ ਜਵਾਬ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਲਿਖਵਾਇਆ ਹੈ।
ਚੌਪਈ ਸੁਣੀਐ ਭੀਮ ਚੰਦ ਅਭਿਮਾਨੀ।
ਕਲਗੀਧਰ ਪਾਤਸ਼ਾਹ ਨੇ ਜਵਾਬ ਲਿਖਾਇਆ, ਹੇ ਰਾਜਾ ਭੀਮ ਚੰਦ ਤੂੰ ਬੜਾ ਅਭਿਮਾਨੀ ਹੈ, ਤੇਰੇ ਮਨ ਵਿੱਚ ਆਪਣੇ ਰਾਜ ਭਾਗ ਦਾ ਬੜਾ ਵੱਡਾ ਭਾਰੀ ਗਰੂਰ ਤੇ ਹੰਕਾਰ ਹੈ।
ਸਭ ਰਾਜਨ ਸਨ ਦਿਓ ਬਖਾਨੀ।
ਸਾਰੇ ਰਾਜਿਆਂ ਨੂੰ ਕਹਿ ਦਈ, ਜਿਹੜਾ ਉਹ ਦੂਤ ਚਿੱਠੀ ਲੈ ਕੇ ਆਇਆ ਸੀ ਨਾ, ਉਹਨੂੰ ਮਹਾਰਾਜ ਜੀ ਜਵਾਬ ਦੇ ਰਹੇ ਨੇ, ਕਹਿੰਦੇ ਜਾ ਕੇ ਰਾਜੇ ਭੀਮ ਚੰਦ ਨੂੰ ਕਹਿ ਦਈ, ਉਹਦੇ ਨਾਲ ਜਿੰਨੇ ਪਹਾੜੀ ਰਾਜੇ ਨੇ ਸਾਰੇ ਰਾਜਿਆਂ ਨੂੰ ਸਾਡੇ ਵੱਲੋਂ ਕਹਿ ਦੇਵੀ,
ਹਮ ਤੇ ਦਾਮ ਚਹਿ ਜੇ ਲੈ ਬੋ,
ਜੇ ਸਾਡੇ ਕੋਲੋਂ ਦਮੜੇ ਲੈਣਾ ਚਾਹੁੰਦੇ ਹੋ, ਕਿਉਂਕਿ ਭੀਮ ਚੰਦ ਨੇ ਕਿਹਾ ਸੀ ਨਾ ਮੈਨੂੰ ਮੁੱਲ ਤਾਰੋ ਟੈਕਸ ਤਾਰੋ, ਤੁਹਾਡੇ ਕੋਲੋਂ ਮੈਂ ਮਾਮਲਾ ਲੈਣਾ ਚਾਹੁੰਦਾ ਹਾਂ, ਜੇ ਤੁਸੀਂ ਆਨੰਦਪੁਰ ਸਾਹਿਬ ਚ ਰਹਿਣਾ ਤੇ ਮੈਨੂੰ ਰੁਪਈਏ ਦਿਆ ਕਰੋ। ਮਹਾਰਾਜ ਜੀ ਨੇ ਜਵਾਬ ਦਿੱਤਾ ਭੀਮ ਚੰਦ ਨੂੰ, ਕਹਿੰਦੇ ਕਹੋ ਭੀਮ ਚੰਦ ਨੂੰ ਕਿ ਜੇ ਸਾਡੇ ਕੋਲੋਂ ਦਮੜੇ ਲੈਣਾ ਚਾਹੁੰਦਾ, ਜੇ ਉਹ ਸਾਡੇ ਕੋਲੋਂ ਰੁਪਈਏ ਲੈਣਾ ਚਾਹੁੰਦਾ ਹੈ,
ਖੜਗ ਤਾਰ ਸੋ ਕਰ ਹੈ ਦੈਬੋ,
ਅਸੀਂ ਆਪਣੇ ਖੰਡੇ ਦੀ ਧਾਰ ਨਾਲ ਉਹਨੂੰ ਰੁਪਈਏ ਦਿਆਂਗੇ। ਜੇ ਉਹਨੇ ਰੁਪਈਏ ਲੈਣੇ ਨੇ ਨਾ, ਪੈਸੇ ਲੈਣੇ ਨੇ ਦਮੜੇ, ਤੇ ਅਸੀਂ ਆਪਣੇ ਕਿਰਪਾਨ ਦੀ ਖੰਡੇ ਦੀ ਧਾਰ ਦੇ ਨਾਲ ਉਹਨੂੰ ਜਵਾਬ ਦੇਵਾਂਗੇ, ਰੁਪਈਏ ਦੇਵਾਂਗੇ।
ਤੋਮਰ ਤੀਰਨ ਸਾਂਗਨ ਅਨੀ,
ਸਾਡੇ ਜਿਹੜੇ ਸੂਰਮੇ ਨੇ ਇਹਨਾਂ ਦੇ ਕੋਲ ਜਿਹੜੀਆਂ ਬਰਛੀਆਂ ਨੇ, ਤੀਰ ਨੇ, ਬਰਛੇ ਨੇ, ਨੇਜੇ ਨੇ, ਢਾਲਾਂ ਨੇ, ਇਹਨਾਂ ਸ਼ਸਤਰਾਂ ਤੇ ਹਥਿਆਰਾਂ ਦੇ ਨਾਲ ਰੁਪਈਏ ਤਾਰਾਂਗੇ।
ਇਨ ਤੈ ਦੇਹੋ ਭੇਦੋ ਅਨੀ,
ਔਰ ਇਹਨਾਂ ਦੇ ਨਾਲ ਅਸੀਂ ਇਹਨਾਂ ਦੀਆਂ ਫੌਜਾਂ ਨੂੰ ਭੇਦਾਂਗੇ, ਇਹਨਾਂ ਦੀਆਂ ਫੌਜਾਂ ਨੂੰ ਬਿਨ ਸੁੱਟਾਂਗੇ, ਪਰੋ ਸੁੱਟਾਂਗੇ।
ਸ਼ਲਖ ਤੁਪੰਗਨ ਬਰਖਾ ਗੁਲਕਨ,
ਆਪਣੇ ਬੰਦੂਕਾਂ ਦੀਆਂ ਸ਼ਲਖਾਂ ਚਲਾ ਕੇ ਜਿਹੜਾ ਗੋਲੀਆਂ ਦਾ ਮੀਂਹ ਵਰਸਾਉਣਾ ਹੈ ਅਸੀਂ ਵੈਰੀਆਂ ਦੇ ਦਲ ਤੇ, ਇਹਨਾਂ ਪਹਾੜੀ ਫੌਜਾਂ ਦੇ ਉੱਤੇ ਜਿਹੜਾ ਮੀਂਹ ਵਰਸਾਉਣਾ ਹੈ ਗੋਲੀਆਂ ਦਾ।
ਇਨ ਤੇ ਪਰਖਨ ਕਰ ਧਨ ਅਨਗਨ,
ਇਹੀ ਸਾਡੇ ਵੱਲੋਂ ਭੇਜਿਆ ਹੋਇਆ ਰੁਪਈਆ ਹੋਵੇਗਾ, ਇਹੀ ਸਾਡੇ ਵੱਲੋਂ ਭੇਜੇ ਹੋਏ ਸਿੱਕੇ ਹੋਣਗੇ, ਜਿਹਦੀ ਇਹ ਪਰਖ ਕਰ ਲੈਣ ਕਿ ਕਿੱਦਾਂ ਦਾ ਧਨ ਹੈ, ਕਿੱਦਾਂ ਦੇ ਰੁਪਈਏ ਹਨ।
ਮੂਡ ਅਜਾਨ ਨਾ ਤੁਮ ਸਮ ਕੋਈ,
ਮਹਾਰਾਜ ਜੀ ਕਹਿੰਦੇ ਹੇ ਭੀਮ ਚੰਦ ਰਾਜਾ, ਤੇਰੇ ਵਰਗਾ ਮੂਰਖ, ਤੇਰੇ ਵਰਗਾ ਅਣਜਾਣ, ਤੇਰੇ ਵਰਗਾ ਨਾ ਸਮਝ ਤੇ ਬੇਵਕੂਫ ਰਾਜਾ ਕੋਈ ਨੀ ਹੋਣਾ।
ਚਹੇ ਦਰਬ ਲਿਓ ਸਨ ਮੁਖ ਹੋਈ,
ਜੇ ਪੈਸਾ ਚਾਹੀਦਾ ਤੇ ਫਿਰ ਸ਼ਸਤਰ ਧਾਰਨ ਕਰਕੇ ਸਾਡੇ ਸਾਹਮਣੇ ਆ ਕੇ ਪੈਸਾ ਲੈਣ ਦੀ ਤਾਕਤ ਕਰ, ਜੇ ਰੁਪਈਏ ਲੈਣਾ ਚਾਹੁੰਦਾ ਤੇ ਫਿਰ ਸਾਡੇ ਸਾਹਮਣੇ ਆ ਕੇ ਰੁਪਈਏ ਲੈਣ ਦਾ ਹੌਸਲਾ ਕਰ।
ਬਜੇ ਲੋਹੋ ਸੇ ਲੋਹੋ ਜੁਝਾਰੇ,
ਕਿਵੇਂ ਜੁਝਾਰੂ ਸੂਰਮਿਆਂ ਦੇ ਲੋਹਿਆਂ ਦੇ ਨਾਲ ਲੋਹਾ ਖੜਕੇਗਾ, ਤੇਗਾਂ ਨਾਲ ਤੇਗਾਂ, ਢਾਲਾਂ ਨਾਲ ਢਾਲਾਂ ਖੜਕਣਗੀਆਂ।
ਲਿਓ ਪਰਖ ਤਬ ਦਾਮ ਕਰਾਰੇ,
ਫਿਰ ਤੁਹਾਨੂੰ ਕਰਾਰੇ ਦਮੜੇ ਦਿਆਂਗੇ ਪਰਖ ਪਰਖ ਕੇ, ਫਿਰ ਪਰਖ ਕੇ ਦਾਮ ਲੈ ਸਕਦੇ ਹੋ ਤਾਂ ਇਸ ਤਰੀਕੇ ਨਾਲ ਲੈ ਲਵੋ।
ਕੌਣ ਸਨੇਹੇ ਹੋ ਅਬ ਤੋ ਸੋ,
ਭੀਮ ਚੰਦ ਸਾਡਾ ਤੇਰੇ ਨਾਲ ਕਾਹਦਾ ਸਨੇਹ ਰਹਿ ਗਿਆ, ਤੇਰਾ ਹੁਣ ਤੇਰੇ ਨਾਲ ਸਾਡਾ ਕਾਹਦਾ ਸਨੇਹ, ਕਾਹਦੀ ਪ੍ਰੀਤ ਰਹਿ ਗਈ ਹੈ।
ਕਰਬੋ ਚਾਹਤ ਆਨ ਕਰੋ ਸੋ,
ਤੂੰ ਜੋ ਕਰਨਾ ਚਾਹੁੰਦਾ ਆ ਕੇ ਕਰ ਲੈ, ਜੇ ਤੇਰੇ ਮਨ ਚ ਕੋਈ ਰੀਝ ਹੈ ਨਾ ਸਾਡੇ ਨਾਲ ਜੰਗ ਯੁੱਧ ਕਰਨ ਦੀ, ਜੋ ਕੁਝ ਵੀ ਤੂੰ ਕਰਨਾ ਚਾਹੁੰਦਾ ਸਾਡੇ ਨਾਲ ਆ ਕੇ ਕਰਨ ਦੀ ਇੱਛਾ ਰੱਖਦਾ ਕਰ ਲੈ।
ਨਹੀਂ ਤਾਂ ਮਤ ਸਮਝੋ ਬਣੀਏ ਸਿਆਨੋ,
ਨਹੀਂ ਜੇ ਸਾਡੀ ਗੱਲ ਸਮਝ ਵਿੱਚ ਪੈਂਦੀ ਤਾਂ ਧਿਆਨ ਨਾਲ ਸਮਝ ਕੇ ਸਿਆਣਾ ਬਣ, ਸੋਜੀਵਾਨ ਬਣ, ਬੁੱਧੀਮਾਨ ਬਣ।
ਪਰੋ ਸ਼ਰਨ ਆਵੋ ਬਚ ਮਾਨੋ,
ਸਾਡਾ ਬਚਨ ਮੰਨ ਕੇ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਜਾ, ਗੁਰੂ ਨਾਨਕ ਦੇ ਘਰ ਦੀ ਸ਼ਰਨ ਵਿੱਚ ਆ ਜਾ। ਜੇ ਤੂੰ ਆਪਣੀ ਹੋਸ਼ ਨੂੰ ਮਤ ਫੇਰੇ, ਆਪਣੀ ਅਕਲ ਨੂੰ ਹੱਥ ਫੇਰੇ, ਜੇ ਤੇਰੇ ਅੰਦਰ ਕੋਈ ਸਿਆਣ ਭਲੇ ਬਾਕੀ ਹੈ ਤਾਂ ਤੂੰ ਸਾਡੀ ਸ਼ਰਨ ਵਿੱਚ ਚੱਲ ਕੇ ਆ ਜਾ।
ਯੁਗ ਲੋਕਨ ਕੇ ਸੁਖ ਕੋ ਲਈਐ ਸ਼ਰਨ ਖਾਲਸੇ ਕੀ ਪਰ ਰਹੀਐ।
ਜੇ ਤੂੰ ਸਾਡੀ ਸ਼ਰਨ ਵਿੱਚ ਆ ਜਾਏ ਤੇ ਤੈਨੂੰ ਦੋਵਾਂ ਲੋਕਾਂ ਦਾ ਸੁਖ ਬਖਸ਼ ਦਿਆਂਗੇ ਰਾਜਾ ਭੀਮ ਚੰਦ, ਇਸ ਲੋਕ ਦਾ ਵੀ ਤੇ ਪਰਲੋਕ ਦਾ ਵੀ। ਖਾਲਸੇ ਦੀ ਸ਼ਰਨ ਵਿੱਚ ਪਿਆ ਤੈਨੂੰ ਦੋਹਾਂ ਜਹਾਨਾਂ ਦਾ ਸੁਖ ਪ੍ਰਾਪਤ ਹੋ ਜਾਏਗਾ ਭੀਮ ਚੰਦ, ਜੇ ਜੋ ਤੂੰ ਖਾਲਸੇ ਦੀ ਸ਼ਰਨ ਵਿੱਚ ਆ ਪਵੇ।
ਹਠ ਹੰਕਾਰ ਛੋਰ ਮਨ ਮੱਦੇ,
ਆਪਣੇ ਮਨ ਦਾ ਹੰਕਾਰ ਜਿਹੜਾ ਹੈ, ਆਪਣੇ ਮਨ ਦਾ ਜਿਹੜਾ ਹੰਕਾਰ ਤੇ ਹੱਠ ਹੈ, ਇਹਨੂੰ ਤੂੰ ਆਪਣੇ ਹਿਰਦੇ ਵਿੱਚੋਂ ਤਿਆਗ ਦੇ।
ਮਿਲੋ ਆਨ ਕਰ ਹੋਏ ਬੁੱਧ ਸੁਧੇ,
ਔਰ ਸ਼ੁੱਧ ਬੁੱਧੀ ਧਾਰਨ ਕਰਕੇ, ਸ਼ੁੱਧ ਮਨ ਧਾਰਨ ਕਰਕੇ ਤੂੰ ਆ ਕੇ ਸਾਡੇ ਨਾਲ ਮਿਲਾਪ ਕਰ, ਸਾਡੇ ਨਾਲ ਮੁਲਾਕਾਤ ਕਰ।
ਗੁਰ ਘਰ ਤੇ ਚਾਹੋ ਸੋ ਪਾਵੋ,
ਜੋ ਚਾਹੇਗਾ ਤੈਨੂੰ ਗੁਰੂ ਘਰੋਂ ਮਿਲੇਗਾ, ਜੋ ਤੇਰੇ ਮਨ ਦੀ ਖੁਆਇਸ਼ ਹੋਵੇਗੀ ਉਹ ਤੈਨੂੰ ਗੁਰੂ ਘਰ ਵਿੱਚੋਂ ਮਿਲੇਗਾ।
ਰਾਜ ਸਮਾਜ ਭਲੇ ਬਿਰਧਾਵੋ,
ਤੇਰਾ ਰਾਜ ਭਾਗ ਸਮਾਜ ਵਧੇਗਾ ਜੇ ਤੂੰ ਗੁਰੂ ਘਰ ਦੀ ਸ਼ਰਨ ਵਿੱਚ ਆ ਜਾਏ, ਜੋ ਚਾਹੇਗਾ ਤੈਨੂੰ ਮਿਲੇਗਾ, ਔਰ ਤੇਰਾ ਰਾਜ ਭਾਗ ਸਮਾਜ ਜਿਹੜਾ ਹੈ ਉਹ ਵਧੇਗਾ।
ਜੇ ਅਭਿਮਾਨ ਅਧਿਕ ਤੋ ਮਨ ਮੈਂ,
ਪਰ ਜੇ ਤੂੰ ਸਿਆਣਪ ਛੱਡ ਕੇ ਮੂਰਖਤਾ ਹੀ ਕਰਦਾ, ਗੁਰੂ ਘਰ ਦੇ ਨਾਲ ਅੜ ਕੇ ਜੰਗ ਯੁੱਧ ਕਰਨਾ ਚਾਹੁੰਦਾ ਹੈ ਔਰ ਆਪਣੇ ਮਨ ਵਿੱਚ ਮੂਰਖ ਮਤ ਧਾਰਨ ਕਰਕੇ ਅਭਿਮਾਨ ਰੱਖਦਾ ਹੰਕਾਰ ਕਰਦਾ ਹੈ।
ਬਾਚਤ ਮੇਲ ਕਰਿਓ ਚਹਿਰਨ ਮੈਂ,
ਔਰ ਜੇ ਤੂੰ ਜੰਗ ਦੇ ਮੈਦਾਨ ਵਿੱਚ ਹੀ ਸਾਡੇ ਨਾਲ ਮੇਲ ਕਰਨਾ ਚਾਹੁੰਦਾ ਹੈ, ਰਣ ਭੂਮੀ ਦੇ ਵਿੱਚ ਹੀ ਸਾਡੇ ਨਾਲ ਮੁਲਾਕਾਤ ਕਰਨਾ ਚਾਹੁੰਦਾ ਹੈ।
ਮੁਕਰ ਮਨਿੰਦ ਗੁਰੂ ਘਰ ਹੈ,
ਯਾਦ ਰੱਖ ਗੁਰੂ ਨਾਨਕ ਦਾ ਘਰ ਸ਼ੀਸ਼ੇ ਦੇ ਸਮਾਨ ਹੈ। ਜਿਵੇਂ ਸ਼ੀਸ਼ੇ ਅੱਗੇ ਜਿਹੋ ਜਿਹਾ ਕੋਈ ਮੂੰਹ ਲੈ ਕੇ ਜਾਂਦਾ ਉਹਨੂੰ ਉਹੋ ਜਿਹੀ ਸ਼ਕਲ ਦਿਸਦੀ ਹੈ, ਜੇ ਤੇਰੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਇੱਛਾ ਹੈ ਕਿ ਤੂੰ ਰਣ ਭੂਮੀ ਵਿੱਚ ਹੀ ਮਿਲਣਾ ਚਾਹੁੰਦਾ, ਜੰਗ ਦੇ ਮੈਦਾਨ ਚ ਹੀ ਮਿਲਣਾ ਚਾਹੁੰਦਾ, ਤੇ ਫਿਰ ਗੁਰੂ ਘਰ ਸ਼ੀਸ਼ੇ ਦੇ ਮਨਿੰਦਾ ਸ਼ੀਸ਼ੇ ਦੇ ਸਮਾਨ ਹੈ।
ਰਿਦੇ ਭਾਵਨਾ ਤਿਮ ਫਲ ਲੈ ਹੈ,
ਤੇਰੇ ਮਨ ਚ ਜੇ ਇਸ ਤਰ੍ਹਾਂ ਦੀ ਭਾਵਨਾ ਜੰਗ ਕਰਨ ਦੀ ਤੇ ਤੇਰੀ ਉਹ ਭਾਵਨਾ ਵੀ ਗੁਰੂ ਘਰੋਂ ਪੂਰੀ ਹੋਵੇਗੀ। ਜੇ ਤੂੰ ਲੜਨਾ ਹੀ ਚਾਹੁੰਦਾ ਯੁੱਧ ਹੀ ਕਰਨਾ ਚਾਹੁੰਦਾ ਤੇ ਤੇਰੀ ਇਹ ਖਵਾਹਿਸ਼ ਵੀ ਤੇਰੀ ਇਹ ਇੱਛਾ ਵੀ ਰਾਜਾ ਭੀਮ ਚੰਦ ਜਰੂਰ ਪੂਰੀ ਹੋਵੇਗੀ।
ਸੇਵਕ ਬਣੇ ਅਨਕ ਸੁਖ ਪਾਏ,
ਜੇ ਤੂੰ ਸੇਵਕ ਬਣ ਜਾਏ ਗੁਰੂ ਘਰ ਦਾ ਦਾਸ ਬਣ ਜਾਏ ਤੇ ਤੈਨੂੰ ਅਨਕ ਪ੍ਰਕਾਰ ਦੇ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ। ਜੇ ਤੂੰ ਦਾਸ ਬਣ ਜਾਏ ਗੁਰੂ ਘਰ ਦਾ ਸੇਵਕ ਬਣ ਜਾਏ ਤਾਂ ਤੈਨੂੰ ਅਨਕ ਪ੍ਰਕਾਰ ਦੇ ਆਨੰਦ ਸੁਖ ਭੋਗ ਪ੍ਰਾਪਤ ਹੋਣਗੇ।
ਕਰਿਓ ਦੁਐਸ਼ ਜੇ ਕ੍ਰੋਧੀ ਉਪਾਏ,
ਪਰ ਜੇ ਤੂੰ ਆਪਣੇ ਮਨ ਚ ਕ੍ਰੋਧ ਧਾਰਨ ਕਰਕੇ ਗੁਰੂ ਘਰ ਨਾਲ ਦੁਐਸ਼ ਕਮਾਉਣਾ, ਗੁਰੂ ਘਰ ਦੇ ਨਾਲ ਈਰਖਾ ਤੇ ਦੁਵੈਸ਼ ਰੱਖਦਾ ਹੈ,
ਤੋ ਮਗ ਮੈਂ ਪਗ ਤਰੋ ਉਤਾਲੇ,
ਫਿਰ ਛੇਤੀ ਟੁਰ ਕੇ ਆ, ਫਿਰ ਅਸੀਂ ਵੀ ਤੈਨੂੰ ਉਡੀਕਦੇ ਆ। ਜੇ ਤੇਰੇ ਮਨ ਵਿੱਚ ਲੜਾਈ ਕਰਨ ਦੀ ਇੱਛਾ ਹੈ, ਦੁਵੈਸ਼ ਹੈ ਤੇਰੇ ਮਨ ਚ, ਹੰਕਾਰ ਹੈ ਲੜਨ ਦਾ, ਤੇ ਫਿਰ ਛੇਤੀ ਚੱਲ ਕੇ ਆ, ਛੇਤੀ ਨਾਲ ਰਸਤੇ ਵਿੱਚ ਟੁਰ ਕੇ ਆ।
ਮੈਂ ਪੀਵੋ ਜਲ ਬੈਠ ਸੁਖਾਲੇ,
ਰਾਹ ਦੇ ਵਿੱਚ ਸੁਖ ਦੇ ਨਾਲ ਪਾਣੀ ਪੀਣ ਦੀ ਵੀ ਸਮਾਂ ਨਾ ਬਤੀਤ ਕਰੀ, ਪਾਣੀ ਪੀ ਕੇ ਵੀ ਸਮਾਂ ਜਾਈ ਨਾ ਬਤੀਤ ਕਰੀ, ਛੇਤੀ ਆ ਬਿਨਾਂ ਦੇਰੀ ਤੋਂ ਆਉਣਾ ਕਰ।
ਰਹਿਣ ਬਸਨ ਕੀ ਹੋਏ ਤੋਹੇ ਆਨ,
ਤੈਨੂੰ ਕਸਮ ਹੈ ਇੱਕ ਰਾਤ ਰਹੀ ਕੇਵਲ ਰਸਤੇ ਦੇ ਵਿੱਚ, ਜੇ ਹੋਰ ਬਹੁਤਾ ਸਮਾਂ ਨਾ ਲਾ ਕੇ ਆਵੀ ਰਸਤੇ ਚ, ਕਿਉਂਕਿ ਇੱਕ ਰਾਤ ਦਾ ਸਮਾਂ ਬਹੁਤ ਹੈ ਤੇਰੇ ਲਈ, ਇੱਕ ਰਾਤ ਤੈਨੂੰ ਰਹਿਣ ਦੀ ਕਸਮ ਹੈ, ਅਗਲੇ ਦਿਨ ਤੂੰ ਸਾਡੇ ਕੋਲ ਆ ਪਹੁੰਚੀ, ਜੰਗ ਕਰਨਾ ਤਾਂ ਯੁੱਧ ਕਰਨਾ ਤੇ ਅਸੀਂ ਵੀ ਯੁੱਧ ਕਰਨ ਵਾਸਤੇ ਤਿਆਰ ਬੈਠੇ ਹਾਂ।
ਹੇਰੋ ਰਣ ਕਮ ਸਾਨੇ ਆਨ,
ਆ ਕੇ ਰਣ ਭੂਮੀ ਦਾ ਮਾਹੌਲ ਵੇਖ ਲੈ ਭੀਮ ਚੰਦ, ਵੇਖ ਲੈ ਮੇਰੇ ਖਾਲਸੇ ਪੰਥ ਦੇ ਕਰੜੇ ਹੱਥ, ਮੇਰੇ ਸੂਰਮਿਆਂ ਬਹਾਦਰਾਂ ਯੋਧਿਆਂ ਦੀ ਸੂਰਮਤਾਈ ਆਪ ਆ ਕੇ ਆਪਣਿਆਂ ਨੇਤਰਾਂ ਨਾਲ ਤੱਕ ਲੈ ਵੇਖ ਲੈ।
ਹਿਮ ਉੱਤਰ ਲਿਖ ਪ੍ਰਭੂ ਪਠਾਇਓ,
ਰਾਜੇ ਭੀਮ ਚੰਦ ਦੀ ਚਿੱਠੀ ਦਾ ਜਵਾਬ ਇਸ ਤਰ੍ਹਾਂ ਲਿਖਵਾਇਆ ਗੁਰੂ ਕਲਗੀਧਰ ਨੇ, ਏਦਾਂ ਇਹ ਜਵਾਬ ਲਿਖਵਾ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਉਸੇ ਦੇ ਦੂਤ ਦੇ ਹੱਥ ਇਹ ਜਵਾਬ ਮਹਾਰਾਜ ਜੀ ਨੇ ਭੇਜਿਆ ਹੈ।
ਨਿਕਟ ਗਯੋ ਨ੍ਰਿਪ ਖੋਲ ਸੁਣਾਇਓ,
ਔਰ ਉਹ ਦੂਤ ਲੈ ਕੇ ਚਿੱਠੀ ਸਤਿਗੁਰੂ ਕਲਗੀਧਰ ਦੀ ਰਾਜੇ ਭੀਮ ਚੰਦ ਦੀ ਕਚਹਿਰੀ ਵਿੱਚ ਆਇਆ, ਹੋਰ ਵੀ ਪਹਾੜੀ ਰਾਜੇ ਬੈਠੇ ਸੀ, ਜਾ ਕੇ ਰਾਜੇ ਭੀਮ ਚੰਦ ਨੂੰ ਉਹ ਜਵਾਬ ਸੁਣਾਇਆ ਦਸਵੇਂ ਪਾਤਸ਼ਾਹ ਦਾ।
ਸੁਣ ਕਰ ਤਨ ਮਨ ਲਾਗਸ ਆਗ,
ਜਦੋਂ ਮਹਾਰਾਜ ਜੀ ਦਾ ਜਵਾਬ ਸੁਣਿਆ ਨਾ ਭੀਮ ਚੰਦ ਨੇ, ਸੁਣਦਿਆਂ ਇਹਦੇ ਤਨ ਮਨ ਨੂੰ ਅੱਗ ਲੱਗ ਗਈ, ਭਾਂਬੜ ਮੱਚ ਗਏ। ਰਾਜੇ ਭੀਮ ਚੰਦ ਦੇ ਅੰਦਰ ਪਹਿਲਾਂ ਹੀ ਈਰਖਾ ਦੀ ਦੁਵੈਸ਼ ਦੀ ਅੱਗ ਸੀ, ਮਹਾਰਾਜ ਜੀ ਦਾ ਜਵਾਬ ਸੁਣ ਕੇ ਹੋਰ ਜ਼ਿਆਦਾ ਇਹਦਾ ਤਨ ਮਨ ਸੜ ਗਿਆ, ਅੱਗ ਲੱਗ ਗਈ ਇਹਨੂੰ।
ਸਹਿ ਨਾ ਸਕਿਓ ਮਨ ਮੂੜ ਕੁਭਾਗ,
ਮੂਰਖ ਕੁਭਾਗਾ ਮਾੜੇ ਭਾਗਾਂ ਵਾਲਾ ਭੀਮ ਚੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਲਿਖੇ ਹੋਏ ਬਚਨਾਂ ਨੂੰ ਸਹਿ ਨਹੀਂ ਸਕਿਆ।
ਸਭ ਰਾਜਨ ਕੋ ਬਹੁਰ ਸੁਣਾਇਓ,
ਇਹਨੇ ਮਹਾਰਾਜ ਜੀ ਦਾ ਲਿਖਿਆ ਹੋਇਆ ਜਿਹੜਾ ਜਵਾਬ ਸੀ ਉਹ ਬਾਕੀ ਦੇ ਜਿੰਨੇ ਪਹਾੜੀ ਰਾਜੇ ਨੇ ਉਹਨਾਂ ਨੂੰ ਵੀ ਸੁਣਾਇਆ ਹੈ।
ਅਬ ਗੁਰ ਸੰਗ ਜੰਗ ਬਣ ਆਇਓ,
ਕਹਿਣ ਲੱਗਾ ਹੇ ਪਹਾੜੀ ਰਾਜਿਓ ਭਰਾਵੋ, ਹੁਣ ਤਾਂ ਗੁਰੂ ਦੇ ਨਾਲ ਕੇਵਲ ਜੰਗ ਕਰਨਾ ਹੀ ਬਣ ਆਉਂਦਾ ਹੈ, ਹੁਣ ਤਾਂ ਗੁਰੂ ਨਾਲ ਇੱਕੋ ਰਸਤਾ ਰਹਿ ਗਿਆ ਲੜਨ ਦਾ ਹੀ, ਲੜਾਈ ਤੋਂ ਬਿਨਾਂ ਹੁਣ ਕੋਈ ਹੋਰ ਰਸਤਾ ਨਹੀਂ ਨਜ਼ਰ ਆਉਂਦਾ।
ਸੋ ਨਿਸ ਬਸ ਕਰ ਤਾਂ ਬਿਤਾਈ,
ਤੇ ਹੁਣ ਇੱਕ ਰਾਤ ਆਪਾਂ ਇੱਥੇ ਬਤੀਤ ਕਰੀਏ ਤੇ ਕੱਲ ਸ੍ਰੀ ਆਨੰਦਪੁਰ ਸਾਹਿਬ ਤੱਕ ਪਹੁੰਚ ਕਰ ਦੇਈਏ। ਇੱਕ ਰਾਤ ਰਾਜੇ ਭੀਮ ਚੰਦ ਨੇ ਬਤੀਤ ਕੀਤੀ ਆ ਰਸਤੇ ਵਿੱਚ।
ਪਈ ਪ੍ਰਾਤ ਤੇ ਚਹਿਤ ਚੜਾਈ,
ਅਗਲੇ ਦਿਨ ਸਵੇਰੇ ਹੀ ਰਾਜੇ ਭੀਮ ਚੰਦ ਤੇ ਬਾਕੀ ਦੇ ਜਿੰਨੇ ਪਹਾੜੀ ਰਾਜੇ ਨੇ ਇਹਨਾਂ ਨੇ ਚੜਾਈ ਕੀਤੀ ਸ੍ਰੀ ਅਨੰਦਪੁਰ ਸਾਹਿਬ ਵੱਲ।
ਗਿਰਨਾਥਨ ਕੇ ਬਜੇ ਨਗਾਰੇ,
ਪਹਾੜੀ ਰਾਜੇ ਬੜੇ ਸੀ ਨਾਲ, ਉਹਨਾਂ ਸਾਰੇ ਰਾਜਿਆਂ ਦੇ ਨਗਾਰੇ ਵੱਜੇ ਹਨ, ਨਗਾਰਿਆਂ ਤੇ ਚੋਭਾਂ ਵੱਜੀਆਂ ਹਨ।
ਭੀਮ ਚੰਦ ਹੋਇਸ ਤਬ ਤਿਆਰੇ,
ਰਾਜਾ ਭੀਮ ਚੰਦ ਉਸ ਵੇਲੇ ਤਿਆਰ ਬਰ ਤਿਆਰ ਹੋਇਆ ਹੈ।
ਪ੍ਰਿਥਕ ਪ੍ਰਿਥਕ ਸੈਨਾ ਕਰ ਰਾਜੇ,
ਸਾਰੇ ਰਾਜਿਆਂ ਨੇ ਆਪਣੀ ਫੌਜ ਵੱਖਰੀ ਵੱਖਰੀ ਕੀਤੀ, ਅਡਰੀ ਅਡਰੀ ਕੀਤੀ ਹੈ।
ਚੜੇ ਅਨੇਕ ਬਜਾਵਤ ਬਾਜੇ,
ਅਨੇਕਾਂ ਪ੍ਰਕਾਰ ਦੇ ਬਾਜੇ ਵਜਾ ਕੇ, ਰਣ ਸਿੰਘੇ ਵਜਾ ਕੇ ਇਹਨਾਂ ਨੇ ਚੜਾਈ ਕੀਤੀ ਹੈ।
ਫਰਰੇ ਛੋਟੇ ਨਿਸ਼ਾਨ ਅਗਾਰੀ,
ਸਾਰੇ ਰਾਜਿਆਂ ਦੀ ਫੌਜ ਦੇ ਵੱਖੋ ਵੱਖਰੇ ਨਿਸ਼ਾਨ ਨੇ, ਉਹ ਨਿਸ਼ਾਨ ਝੂਲ ਰਹੇ ਨੇ ਔਰ ਉਹਨਾਂ ਨਿਸ਼ਾਨਾਂ ਦੇ ਜਿਹੜੇ ਫਰਲੇ ਨੇ ਉਹ ਝੂਲਦੇ ਹਨ।
ਮਨੋ ਕਟਾ ਕੇ ਕੰਨ ਅਗਵਾਰੀ,
ਕਹਿੰਦੇ ਇਸ ਤਰ੍ਹਾਂ ਫੌਜ ਚੜੀ ਹੈ ਮਾਨੋ ਜਿਵੇਂ ਆਕਾਸ਼ ਵਿੱਚ ਕਾਲੇ ਰੰਗ ਦੇ ਬੱਦਲਾਂ ਦੀ ਘਟਾਵਾਂ ਛਾ ਕੇ ਆਉਂਦੀਆਂ ਹਨ।
ਰਣ ਸਿੰਘੇ ਗਨ ਢੋਲ ਵਜਾਏ,
ਅਨੇਕਾਂ ਰਣ ਸਿੰਘੇ ਵੱਜੇ ਨੇ, ਢੋਲ ਵੱਜੇ ਨੇ, ਨਗਾਰੇ ਵੱਜੇ ਨੇ, ਨਫੀਰੀਆਂ ਸ਼ਹਿਨਾਈਆਂ ਵੱਜੀਆਂ ਹਨ।
ਸ਼ਲਕ ਤੁਫੰਗਨ ਕੀ ਚਲਵਾਏ,
ਚੱਲਣ ਤੋਂ ਪਹਿਲਾਂ ਸੂਰਮਿਆਂ ਨੂੰ ਉਤਸ਼ਾਹ ਦੇਣ ਵਾਸਤੇ ਇਹਨਾਂ ਨੇ ਬੰਦੂਕਾਂ ਦੀਆਂ ਸ਼ਲਖਾਂ ਵੀ ਚਲਾਈਆਂ ਨੇ। ਸ਼ਲਖ ਕਹਿੰਦੇ ਨੇ 10-20-50-100 ਬੰਦੂਕਾਂ ਇਕੱਠੀਆਂ ਚਲਾ ਦੇਣੀਆਂ। ਕਹਿੰਦੇ ਇਸ ਤਰ੍ਹਾਂ ਇਹਨਾਂ ਨੇ ਪਹਿਲਾਂ ਬੰਦੂਕਾਂ ਦੀ ਚੱਲਣ ਵੇਲੇ ਸ਼ਲਖ ਵੀ ਚਲਾਈ ਹੈ।
ਗੁਜਰ ਜਾਤ ਹਜ਼ਾਰਨ ਰਾਉ,
ਉਧਰ ਹਜ਼ਾਰਾਂ ਹੀ ਗੁਜਰਾਂ ਦੀ ਜਾਤੀ ਦੇ ਜਿਹੜੇ ਲੋਕ ਸੀ ਉਹ ਵੀ ਇਹਨਾਂ ਨੇ ਨਾਲ ਰਲਾ ਲਏ ਪਹਾੜੀ ਰਾਜਿਆਂ ਨੇ।
ਨਾਮ ਕਹੇ ਜਮ ਤੁਲਾ ਪਾਉ,
ਇਹਨਾਂ ਜਿਹੜਾ ਗੁਜਰਾਂ ਦਾ ਜਿਹੜਾ ਜਰਨੈਲ ਸੀ ਜਿਹੜਾ ਸਾਰੇ ਗੁਜਰਾਂ ਨੂੰ ਆਪਣੀ ਅਗਵਾਈ ਚ ਲੈ ਕੇ ਆਇਆ, ਇਸ ਸਰਦਾਰ ਦਾ ਨਾਂ ਹੈ ਜਮਤੁੱਲਾ ਭਾਊ। ਜਮਤੁੱਲਾ ਭਾਊ ਨਾਮ ਦਾ ਇਹ ਗੁਜਰਾਂ ਦਾ ਸਿਪਹਿ ਸਲਾਰ ਸਾਰੇ ਗੁਜਰਾਂ ਨੂੰ ਆਪਣੇ ਨਾਲ ਲੈ ਕੇ ਆਇਆ ਹੈ।
ਸੋ ਪੈਦਲ ਕੇ ਪਿਆ ਅਗਾਰੀ,
ਇਹ ਆਪਣੇ ਨਾਲ ਪੈਦਲ ਸੂਰਮੇ ਲੈ ਕੇ ਆਇਆ, ਜਿਹੜੇ ਪੈਦਲ ਚੱਲ ਕੇ ਜੰਗ ਦੇ ਮੈਦਾਨ ਵਿੱਚ ਲੜਨ ਵਾਲੇ ਨੇ ਉਹਨਾਂ ਦਾ ਆਗੂ ਬਣ ਕੇ ਜਮਤੁੱਲਾ ਭਾਊ ਆਇਆ ਹੈ।
ਬਰਛੀ ਸੇਲੇ ਸਾਂਗ ਕਟਾਰੀ,
ਬੜੀਆਂ ਬੜੀਆਂ ਤਿੱਖੀਆਂ ਬਰਛੀਆਂ, ਬਰਛੇ ਸਾਂਗ ਕਟਾਰੇ ਕਟਾਰਾਂ ਉਹ ਇਹਨਾਂ ਨੇ ਆਪਣੇ ਨਾਲ ਲਈਆਂ ਹੋਈਆਂ ਹਨ।
ਤੋਮਰ ਤਰਵਾਰਨ ਗੈ ਢਾਲੇ,
ਬੜੇ ਬੜੇ ਤਿੱਖੇ ਬਰਛੇ ਤਲਵਾਰਾਂ ਢਾਲਾਂ ਇਹਨਾਂ ਸਾਰੇ ਸੂਰਮਿਆਂ ਨੇ ਆਪਣੇ ਹੱਥਾਂ ਵਿੱਚ ਪਕੜੀਆਂ ਹੋਈਆਂ ਹਨ।
ਗੁਜਰ ਰੰਗਨ ਬ੍ਰਿੰਦ ਕੁਚਾਲੇ,
ਬਹੁਤ ਸਾਰੇ ਗੁਜਰ ਤੇ ਬਹੁਤ ਸਾਰੇ ਰੰਗੜ ਇਹ ਇਕੱਠੇ ਹੋ ਕੇ ਚੱਲੇ ਹਨ।
ਛੇਰ ਗਵਾਰਨ ਅਦਕ ਬਟੋਰੀ,
ਫਿਰ ਇਹਨਾਂ ਨੇ ਪਿੰਡਾਂ ਦੀ ਜਿਹੜੀ ਛੇੜ ਹੁੰਦੀ ਹੈ, ਛੇੜ ਦਾ ਮਤਲਬ ਹੁੰਦਾ ਵੀ ਜਿਨ੍ਹਾਂ ਨੂੰ ਲੁੱਟ ਮਾਰ ਵਾਸਤੇ ਬੁਲਾਇਆ ਜਾਂਦਾ, ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਸਾਡੀ ਮਦਦ ਕਰਨੀ ਹੈ, ਲੁੱਟ ਮਾਰ ਤੁਹਾਨੂੰ ਮਾਫ ਹੋਵੇਗੀ, ਜੋ ਲੁੱਟ ਲੋਗੇ ਤੁਹਾਡਾ ਹੋਵੇਗਾ, ਤੁਹਾਡੇ ਕੋਲੋਂ ਅਸੀਂ ਕੋਈ ਹਿੱਸਾ ਨਹੀਂ ਲਵਾਂਗੇ। ਉਹ ਜਿਹੜੀ ਛੇੜ ਸੀ ਉਹ ਵੀ ਕਈ ਪਿੰਡਾਂ ਦੇ ਵਿੱਚੋਂ ਪਹਾੜੀ ਰਾਜਿਆਂ ਨੇ ਆਪਣੇ ਨਾਲ ਲੈ ਲਈ ਹੈ।
ਆਗੇ ਚੱਲਿਓ ਅਨੰਦਪੁਰ ਔਰੀ,
ਸਭ ਤੋਂ ਮੂਹਰੇ ਹੋ ਕੇ ਅੱਗੇ ਹੋ ਕੇ ਗੁੱਜਰ ਰੰਗੜ ਤੇ ਜਿਹੜੀਆਂ ਛੇੜਾਂ ਤੇ ਪਹਾੜੀ ਰਾਜੇ ਨੇ ਇਕੱਠੇ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਮੂੰਹ ਕਰਕੇ ਚੱਲ ਪਏ ਹਨ।
ਬਾਇਸ ਧਾਰਨ ਨਰ ਗ੍ਰਾਮੀਣ,
22 ਧਾਰ ਦੀਆਂ ਰਿਆਸਤਾਂ ਦੇ ਪਿੰਡਾਂ ਦੇ ਲੋਕ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਵਿੱਚ ਚੱਲ ਕੇ ਆਏ ਹਨ।
ਚਲੇ ਸੰਗ ਜਿਨ ਕੀ ਗਿਣਤੀ ਨਾ,
ਕਹਿੰਦੇ ਇੰਨੀ ਜ਼ਿਆਦਾ ਹਨ ਕਿ ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਗਿਣੇ ਹੀ ਨਹੀਂ ਜਾ ਸਕਦੇ ਕਿ ਕਿੰਨੀ ਕੁ ਫੌਜ ਲੈ ਕੇ ਕਿੰਨੇ ਕੁ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੇ ਹਨ।
ਕਲਮ ਲਾਟ ਪੈਦਲ ਦਲ ਬੀਰੰਗ,
ਪੈਦਲ ਚੱਲਣ ਵਾਲੇ ਵੀ ਕਲਮਲ ਕੁਰਬਲ ਕੁਰਬਲ ਕਰਦੇ ਫਿਰਦੇ ਨੇ, ਜਿਵੇਂ ਕਈ ਕੀੜੇ ਨੇ ਇਕੱਠੇ ਹੋ ਕੇ ਟੁਰੇ ਜਾਂਦੇ, ਏਦਾਂ ਕੁਰਬਲ ਕੁਰਬਲ ਕਰਦੇ ਫਿਰਦੇ ਨੇ ਪੈਦਲ ਚੱਲਣ ਵਾਲੇ ਜਿਹੜੇ ਸੂਰਮੇ ਹਨ।
ਚਮਕੇ ਆਯੁਧ ਪਰਿਓ ਬਹੀਰੰਗ,
ਇਹਨਾਂ ਦੇ ਹੱਥਾਂ ਵਿੱਚ ਫੜੇ ਹੋਏ ਤੇਗੇ ਢਾਲਾਂ ਬਰਛੀਆਂ ਉਹ ਚਮਕਦੇ ਨੇ, ਸ਼ਸਤਰ ਪਕੜੇ ਹੋਏ ਇਹਨਾਂ ਦੇ ਹੱਥਾਂ ਵਿੱਚ ਚਮਕਦੇ ਹਨ।
ਛੱਪਿਆ ਪੁਰ ਤਜ ਕੇ ਕੈਲੂਰ, ਨਿਰਪਨ ਕੀ ਨਸੀ ਅਸਵਾਰੀ,
ਇਹਨਾਂ ਨੇ ਆਪਣਾ ਬਿਲਾਸਪੁਰ ਜਿਹੜੀ ਰਾਜਧਾਨੀ ਸੀ ਉਹ ਛੱਡ ਕੇ ਘੋੜਿਆਂ ਤੇ ਸਵਾਰ ਹੋ ਕੇ ਜਿੰਨੇ ਰਾਜੇ ਨੇ ਆਪੋ ਆਪਣਿਆਂ ਵਾਹਨਾਂ ਤੇ ਕੋਈ ਹਾਥੀ ਤੇ ਕੋਈ ਘੋੜੇ ਤੇ ਸਵਾਰ ਹੋ ਕੇ ਚੱਲੇ ਹਨ।
ਮੋਹਰੇ ਤਰੇ ਨਿਸ਼ਾਨ ਛੋਰ ਫਰਰੇ ਇੱਕ ਬਾਰੀ।
ਇਹਨਾਂ ਦੇ ਨਾਲ ਨਾਲ ਇਹਨਾਂ ਦੇ ਅੱਗੇ ਅੱਗੇ ਸਾਰੇ ਰਾਜਿਆਂ ਦੇ ਆਪਣੇ ਆਪਣੇ ਨਿਸ਼ਾਨ ਹੁੰਦੇ ਨੇ ਨਾ, ਝੰਡੇ ਸਭ ਦੇ ਵੱਖੋ ਵੱਖਰੇ ਹੁੰਦੇ ਨੇ, ਸਭ ਦੇ ਆਪਣੋ ਆਪਣੇ ਝੰਡੇ ਜਿਹੜੇ ਨੇ ਉਹ ਅੱਗੇ ਅੱਗੇ ਫਰਲੇ ਉਹਨਾਂ ਦੇ ਝੂਲਦੇ ਜਾ ਰਹੇ ਹਨ।
ਭੀਮ ਚੰਦ ਅਸਵਾਰ ਖੜਗ ਗਾਤਰੇ ਤਿੰਨ ਪਾਇੰ।
ਭੀਮ ਚੰਦ ਰਾਜਾ ਵੀ ਆਪਣੇ ਸਵਾਰੀ ਤੇ ਸਵਾਰ ਹੈ, ਗਾਤਰੇ ਨੇ ਤੇਗ ਧਾਰਨ ਕੀਤੀ ਹੈ।
ਡਾਲ ਢਾਲ ਨਿਜ ਕੰਧ ਪਲੀ ਬਿਦ ਸੋ ਲਟਕਾਇੰ।
ਔਰ ਆਪਣੇ ਮੋਢੇ ਤੇ ਢਾਲ ਰੱਖੀ ਹੈ, ਮੋਢੇ ਤੇ ਢਾਲ ਭਲੀ ਪ੍ਰਕਾਰ ਨਾਲ ਲਟਕਾਈ ਹੈ।
ਕਰ ਅਗਰ ਉਧਰ ਜਮ ਤਰ ਤਰੀ ਉਤਸਾਹਤ ਪ੍ਰਸਥਾਨ ਕੀਏ।
ਪੇਟ ਦੇ ਨਾਲ ਕਮਰ ਕੱਸੇ ਦੇ ਵਿੱਚ ਇਹਨੇ ਇੱਕ ਕਟਾਰ ਰੱਖੀ, ਜਮਧਰ ਕਹਿੰਦੇ ਨੇ ਕਟਾਰ ਨੂੰ, ਇੱਕ ਕਟਾਰ ਆਪਣੇ ਕਮਰ ਕੱਸੇ ਵਿੱਚ ਧਾਰਨ ਕਰਕੇ ਅਗਾਊਂ ਚੱਲਿਆ, ਮੂਹਰੇ ਹੋ ਕੇ ਚੱਲਿਆ ਹੈ।
ਤਬ ਬਜੀ ਬੰਬ ਦੁੰਦਬ ਅਨਿਕ ਲਰਨ ਹੇਤ ਚਿਤ ਚੌਂਪ ਲੀਏ।
ਔਰ ਬਹੁਤ ਸਾਰੇ ਸਾਜ਼ ਅੱਗੇ ਅੱਗੇ ਵੱਜਦੇ ਚਲੇ ਜਾ ਰਹੇ ਨੇ, ਨਗਾਰੇ ਵੱਜਦੇ ਚਲੇ ਜਾ ਰਹੇ ਨੇ, ਬੜੀ ਚੌਂਪ ਨਾਲ ਬੜੇ ਚਾਉ ਦੇ ਨਾਲ ਇਹ ਲੜਨ ਵਾਸਤੇ ਚੱਲੇ ਹਨ।
ਤਿਮਹੀ ਚਲੇ ਉਹ ਕਟੋ ਚ ਚੌਂਪ ਚੰਚਲ ਬਹੁ ਬਾਜੀ।
ਉਧਰ ਦੂਜੇ ਪਾਸੇ ਨਾਲ ਹੀ ਕਟੋਚੀਆ ਰਾਜਾ ਘਮੰਡ ਚੰਦ, ਇਹ ਵੀ ਆਪਣੇ ਵਾਹਨ ਤੇ ਸਵਾਰੀ ਤੇ ਸਵਾਰ ਹੋ ਕੇ ਬੜੇ ਘਮੰਡ ਤੇ ਹੰਕਾਰ ਦੇ ਵਿੱਚ ਚੱਲਿਆ, ਬੜਾ ਚੰਚਲ ਬੜਾ ਤੇਜ ਤੇ ਬਲਵਾਨ ਘੋੜਾ ਹੈ ਇਹਦਾ ਜਿਹਦੇ ਤੇ ਸਵਾਰ ਹੋ ਕੇ ਚੱਲਿਆ।
ਜਿਸਕੇ ਤਨ ਬਲ ਅਧਿਕ ਮਨੋ ਫਾਂਦਤ ਨਟ ਬਾਜੀ।
ਇਹਦਾ ਘੋੜਾ ਬੜਾ ਚੰਚਲ ਹੈ, ਬੜਾ ਬਲਵਾਨ ਹੈ, ਇੰਨਾ ਬਲਵਾਨ ਤੇ ਤੇਜ਼ੀ ਨਾਲ ਚੱਲਣ ਵਾਲਾ ਮਾਨੋ ਜਿਵੇਂ ਕੋਈ ਨਟ ਬਾਜੀਆਂ ਪਾਉਂਦਾ ਹੈ, ਇਦਾਂ ਇਹਦਾ ਘੋੜਾ ਪਹਿਲਾਂ ਪਾਉਂਦਾ ਤੁਰਿਆ ਜਾ ਰਿਹਾ, ਬੜੀ ਸੋਹਣੀ ਚਾਲ ਚੱਲਦਾ ਜਾ ਰਿਹਾ।
ਖੜਗ ਸਿਪਰ ਕੱਟ ਕਸਤ ਤੁਰਮਤ ਤਬ ਤੂਰਨ ਬਾਜੀ।
ਔਰ ਆਪਣੇ ਗਾਤਰੇ ਖੜਗ ਧਾਰਨ ਕੀਤੀ ਆ, ਸਿਪਰ ਕਟਾਰ ਸਿਪਰ ਢਾਲ ਔਰ ਬਹੁਤ ਸਾਰੇ ਸੋਹਣੇ ਸੋਹਣੇ ਜਿਹੜੇ ਸ਼ਸਤਰ ਹਨ ਉਹ ਇਹਨਾਂ ਆਪਣੇ ਨਾਲ ਧਾਰਨ ਕੀਤੇ ਨੇ, ਔਰ ਇਹਨਾਂ ਦੇ ਨਾਲ ਅੱਗੇ ਅਨਕ ਪ੍ਰਕਾਰ ਦੇ ਜਿਹੜੇ ਸਾਜ ਨੇ ਉਹ ਵੱਜਦੇ ਜਾ ਰਹੇ ਹਨ।
ਬਾਜੀ ਬਾਜੀ ਬੇਰ ਲਰਿਓ ਜਬ ਰਾਹੇ ਬਾਜੀ।
ਔਰ ਅਨਕ ਪ੍ਰਕਾਰ ਦੇ ਬਾਜੇ ਜਿਹੜੇ ਹਨ ਉਹ ਅੱਗੇ ਵੱਜਦੇ ਚੱਲੇ ਜਾ ਰਹੇ ਨੇ, ਕਈ ਵਾਰ ਜਿਹੜੇ ਨੇ ਉਹ ਰਾਰਹਿ ਵੱਜਦੇ ਹਨ, ਕਈ ਵਾਰ ਉਹ ਵੱਜਦੇ ਹਨ।
ਇਮ ਭੂਪ ਕਾਂਗੜੇ ਕੋ ਬਲੀ ਪਾਥਾ ਸਾਥ ਖਤੰਗ।
ਇਸੇ ਤਰ੍ਹਾਂ ਕਾਂਗੜ ਦਾ ਜਿਹੜਾ ਰਾਜਾ ਸੀ, ਕਾਂਗੜ ਵੀ ਰਿਆਸਤ ਹੈ ਪਹਾੜੀ ਰਿਆਸਤਾਂ ਵਿੱਚੋਂ, ਕਾਂਗੜ ਦਾ ਜਿਹੜਾ ਰਾਜਾ ਹੈ ਉਹ ਵੀ ਨਾਲ ਚੱਲਿਆ, ਉਹਨੇ ਆਪਣੇ ਮੋਢਿਆਂ ਦੇ ਉੱਤੇ ਤੀਰਾਂ ਦਾ ਪੱਥਾ ਭਰ ਕੇ ਧਾਰਨ ਕੀਤਾ ਹੈ।
ਜਪ ਚਲਿਓ ਲਰਨ ਪ੍ਰਭ ਪੁਰਖ ਸੋ ਦ੍ਰਿਸ਼ਟ ਆਨੰਦਪੁਰ ਦ੍ਰਿਸ਼ਟ ਧਰ।
ਔਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨਾਲ ਲੜਨ ਦੀ ਤਾਂਘ ਲੈ ਕੇ ਕਾਂਗੜ ਦਾ ਰਾਜਾ ਚੱਲਿਆ, ਜਿਹਦੀ ਦ੍ਰਿਸ਼ਟੀ ਸ੍ਰੀ ਆਨੰਦਪੁਰ ਸਾਹਿਬ ਵੱਲ ਲੱਗੀ ਹੋਈ ਹੈ, ਸ੍ਰੀ ਆਨੰਦਪੁਰ ਸਾਹਿਬ ਵੱਲ ਤੱਕ ਰਿਹਾ, ਵੇਖ ਰਿਹਾ ਕਿ ਜਾ ਕੇ ਸ੍ਰੀ ਗੁਰੂ ਕਲਗੀਧਰ ਨਾਲ ਲੜਾਈ ਕਰਨੀ ਹੈ, ਜੰਗ ਕਰਨਾ ਹੈ।
ਜਸੋ ਵਾਰੀਆ ਮਹਿਪ ਸੂਰਮਾ ਮਨ ਹੰਕਾਰੀ।
ਔਰ ਉਧਰ ਜਸੋ ਵਾਲੀਆ ਰਾਜਾ ਜਿਹੜਾ ਬੜਾ ਸੂਰਮਾ ਹੈ, ਜੋ ਬੜਾ ਬਹਾਦਰ ਤੇ ਯੋਧਾ ਆਪਣੇ ਆਪ ਨੂੰ ਕਹਾਉਣ ਵਾਲਾ ਤੇ ਬੜਾ ਹੰਕਾਰੀ ਹੈ।
ਤੁਰਨ ਬੈਸ ਤਨ ਬਿਖੈ ਮਹਾ ਸੁੰਦਰ ਦੁਤਕਾਰੀ।
ਤਰਨ ਬੈਸ, ਤਰਨ ਦਾ ਮਤਲਬ ਹੁੰਦਾ ਜਵਾਨੀ ਦੀ ਉਮਰ ਹੈ ਹਾਲੇ ਇਹਦੀ, ਹਾਲੇ ਬੁੱਢਾ ਨਹੀਂ ਹੋਇਆ, ਜਵਾਨੀ ਦੀ ਉਮਰ ਹੈ ਇਹਦੀ। ਔਰ ਜਵਾਨੀ ਦੀ ਉਮਰ ਦਾ ਧਾਰਨੀ ਸਰੀਰ ਦੇ ਉੱਤੇ ਬੜੀ ਭਾਰੀ ਸੁੰਦਰਤਾ ਹੈ, ਇਹਦੀ ਬੜੀ ਭਾਰੀ ਦੁਤੀ ਹੈ, ਕ੍ਰਾਂਤੀ ਹੈ ਸਰੀਰ ਦੇ ਉੱਤੇ।
ਕਸ ਕਿਰਪਾਨ ਕੱਟ ਸੰਗ ਟਾਲ ਤਰ ਰੰਗ ਜੋਕਾਰੀ।
ਔਰ ਗਾਤਰੇ ਨੇ ਕਿਰਪਾਨ ਧਾਰਨ ਕੀਤੀ ਹੈ, ਮੋਢਿਆਂ ਤੇ ਢਾਲ ਧਾਰਨ ਕੀਤੀ ਹੋਈ ਹੈ, ਔਰ ਬਹੁਤ ਅਨਕ ਪ੍ਰਕਾਰ ਦੇ ਹੋਰ ਵੀ ਕਈ ਸ਼ਸਤਰ ਉਹ ਇਹਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਹਨ।
ਗਹਿ ਕਮਾਨ ਤਬ ਹਾਥ ਉਹ ਜਿਤੇ ਕਸ ਟੰਕਾਰੀ।
ਕਾਲੇ ਰੰਗ ਦੇ ਢਾਲ ਇਹਨੇ ਮੋਢੇ ਤੇ ਧਾਰਨ ਕੀਤੀ, ਕਮਾਨ ਮੋਢੇ ਤੇ ਧਾਰਨ ਕੀਤੀ ਹੋਈ ਹੈ, ਔਰ ਬੜੇ ਓਜ ਦੇ ਨਾਲ ਇਹਨੇ ਉਹ ਜਿਹੜੀ ਕਮਾਨ ਹੈ ਬੜੇ ਬਲ ਦੇ ਨਾਲ ਚਲਾਈ ਜਾਣ ਵਾਲੀ ਹੈ, ਬੜੀ ਕਠੋਰ ਕਮਾਨ ਹੈ, ਔਰ ਉਹਨੂੰ ਚਲਾਉਣ ਵਾਸਤੇ ਭੁਜਦੰਡਿਆਂ ਵਿੱਚ ਬਾਹਾਂ ਵਿੱਚ ਬੜਾ ਭਾਰੀ ਬਲ ਚਾਹੀਦਾ, ਜ਼ੋਰ ਚਾਹੀਦਾ। ਜ਼ੋਰ ਦੇ ਨਾਲ ਬਲ ਦੇ ਨਾਲ ਚਲਾਉਣ ਵਾਲੀ ਕਮਾਨ ਇਹਨੇ ਮੋਢੇ ਤੇ ਧਾਰਨ ਕੀਤੀ ਹੈ।
ਤੇਗੋ ਹੋਤੋ ਮਸਤ ਹਾਥੀ ਮਹਿਦ ਚਲਤ ਪਇਓ ਤਿਸ ਪਰ ਚੜਿਓ।
ਕਹਿੰਦੇ ਇਧਰ ਨਾਲ ਢਿੱਗ ਮਸਤ ਹੋਤੋ ਹਾਥੀ, ਬੜਾ ਸੋਹਣਾ ਤੇ ਮਸਤ ਝੂਲਦਾ ਹੋਇਆ ਹਾਥੀ ਹੈ ਇਹਦੇ ਕੋਲ, ਉਸ ਹਾਥੀ ਦੇ ਉੱਤੇ ਸਵਾਰ ਹੋ ਕੇ ਚੜਿਆ ਹੈ।
ਜਿਸ ਨਾਮ ਕੇਸਰੀ ਚੰਦ ਕਹਿ ਲਰਨ ਬੀਰ ਰਸ ਉਰ ਬੜਿਓ।
ਕੌਣ ਚੜਿਆ ਉਸ ਹਾਥੀ ਤੇ? ਮਸਤ ਹਾਥੀ ਤੇ, ਝੂਲਣੇ ਹਾਥੀ ਤੇ। ਇਹ ਉਹ ਹਾਥੀ ਆ ਜਿਹਨੂੰ ਬਾਬੇ ਬਚਿੱਤਰ ਸਿੰਘ ਨੇ ਮਾਰਨਾ। ਉਸ ਹਾਥੀ ਤੇ ਸਵਾਰ ਹੋ ਕੇ ਚੜ ਕੇ ਕੌਣ ਚੱਲਿਆ? ਰਾਜਾ ਕੇਸਰੀ ਚੰਦ, ਜਿਹੜਾ ਬੜਾ ਬਲਵਾਨ ਹੈ। ਇਹ ਰਾਜੇ ਭੀਮ ਚੰਦ ਦਾ ਰਿਸ਼ਤੇਦਾਰ ਵੀ ਸੀ। ਇੱਕ ਵਾਰ ਪਹਿਲਾਂ ਗੁਰੂ ਕਲਗੀਧਰ ਨੂੰ ਮਿਲਣ ਵੀ ਆਇਆ ਸੀ। ਸਾਹਿਬ ਜੀ ਨੇ ਇਹਦੀ ਚੰਗੀ ਤਰ੍ਹਾਂ ਕਲਾਸ ਲਾ ਕੇ ਭੇਜਿਆ ਸੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਆ ਕੇ ਆਪਣਾ ਬਲ ਵਿਖਾਉਂਦਾ ਸੀ। ਮਹਾਰਾਜ ਜੀ ਕਹਿੰਦੇ, ਕੇਸਰੀ ਚੰਦ ਦੂਤ ਬਣ ਕੇ ਆਇਆ, ਜੇ ਕਿਤੇ ਫੌਜ ਲੈ ਕੇ ਆਇਆ ਹੁੰਦਾ ਤੇ ਜੀਵਦਾ ਨਾ ਮੁੜਦਾ। ਉਹ ਇਹਦੇ ਮਨ ਚ ਗੁਰੂ ਸਾਹਿਬ ਜੀ ਪ੍ਰਤੀ ਵਿਰੋਧ ਬੜਾ ਸੀ ਕੇਸਰੀ ਚੰਦ ਦੇ। ਬੜਾ ਝੂਲਦਾ ਹੋਇਆ ਮਸਤ ਹਾਥੀ ਹੈ, ਉਸ ਮਸਤ ਝੂਲਦੇ ਹੋਏ ਹਾਥੀ ਤੇ ਰਾਜਾ ਕੇਸਰੀ ਚੰਦ ਆਪਣੇ ਸੋਹਣੇ ਹਥਿਆਰਾਂ ਤੇ ਸ਼ਸਤਰਾਂ ਨਾਲ ਸੱਜ ਕੇ ਸਵਾਰ ਹੋ ਕੇ ਹਾਥੀ ਦੀ ਅੰਬਾਰੀ ਵਿੱਚ ਬੈਠਾ ਹੈ।
ਨਿਰਪਤ ਹੰਡੂਰੀ ਚੜਿਓ ਤਰੇ ਸ਼ਸਤਰਨ ਸਭ ਸੰਗਾ।
ਉਧਰ ਰਾਜਾ ਹੰਡੂਰੀਆ ਉਹ ਵੀ ਚੜਿਆ, ਉਹਨੇ ਵੀ ਬੜੇ ਬੜੇ ਸੋਹਣੇ ਸ਼ਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਨੇ। ਬੜੀ ਸੋਭਾ ਨਾਲ, ਬੜੀ ਆਭਾ ਨਾਲ ਇਹਨੇ ਵੀ ਚੜਾਈ ਕੀਤੀ ਹੈ।
ਰਾਜਨੀਤ ਮੈਂ ਚਤੁਰ ਕਾਏ ਸਭ ਬੋਧੇ ਉਤੰਗਾ।
ਰਾਜਾ ਹੰਡੂਰੀਆ ਰਾਜਨੀਤੀ ਵਿੱਚ ਬੜਾ ਨਿਪੁੰਨ ਹੈ, ਇਹਨੂੰ ਰਾਜਨੀਤੀ ਬੜੀ ਆਉਂਦੀ। ਇਸੇ ਦੀ ਰਾਜਨੀਤੀ ਨਾਲ ਇਹ ਚੜਾਈ ਕਰਕੇ ਆ ਰਹੇ ਨੇ। ਹੰਡੂਰੀਏ ਨੇ ਇਹਨਾਂ ਨੂੰ ਸਲਾਹ ਦਿੱਤੀ ਸੀ ਕਿ ਆਪਾਂ ਦਿੱਲੀ ਦੇ ਨਵਾਬ ਕੋਲ ਕਾਹਨੂੰ ਜਾ ਕੇ ਪੁਕਾਰ ਕਰਨੀ ਹੈ, ਗੁਰੂ ਜੀ ਤੇ ਆਪ ਹੀ ਸਿੱਧਾ ਹਮਲਾ ਕਰੀਏ। ਜੇ ਆਪਣੇ ਵੱਸ ਨਾ ਹੋਣਗੇ, ਕਾਬੂ ਨਾ ਹੋਣਗੇ, ਫਿਰ ਦਿੱਲੀ ਪੁਕਾਰ ਕਰਾਂਗੇ। ਹੰਡੂਰੀਆ ਰਾਜਾ ਹੀ ਸੀ। ਇਹ ਰਾਜਨੀਤੀ ਬੜੀ ਜਾਣਦਾ ਹੈ, ਨੀਤੀ ਵਿੱਚ ਬੜਾ ਨਿਪੁੰਨ ਹੈ। ਇਹ ਵੀ ਚੰਗੇ ਹਥਿਆਰਾਂ ਤੇ ਸ਼ਸਤਰਾਂ ਨਾਲ ਲੈਸ ਹੋ ਕੇ ਚੜਿਆ ਹੈ।
ਭੀਮ ਚੰਦ ਕੇ ਸੰਗ ਕਥੈ ਬੋ ਜੰਗ ਪ੍ਰਸੰਗਾ।
ਇਹ ਰਾਜੇ ਭੀਮ ਚੰਦ ਦੇ ਨਾਲ ਨਾਲ ਜਾ ਰਿਹਾ, ਔਰ ਰਾਜੇ ਭੀਮ ਚੰਦ ਦੇ ਨਾਲ ਬਹੁਤ ਸਾਰੇ ਜੰਗ ਯੁੱਧ ਦੇ ਪ੍ਰਸੰਗਾਂ ਦੀ ਚਰਚਾ ਛੇੜਦਾ ਜਾ ਰਿਹਾ ਕਿ ਫਲਾਣਾ ਜੰਗ ਅਸੀਂ ਇਸ ਤਰ੍ਹਾਂ ਲੜਿਆ ਸੀ, ਅਮਕਾ ਜੰਗ ਫਲਾਣੇ ਬਹਾਦਰ ਸੂਰਮੇ ਨੇ ਇਸ ਨੀਤੀ ਨਾਲ ਲੜਿਆ ਸੀ। ਏਦਾਂ ਬਹੁਤ ਸਾਰੇ ਜੰਗਾਂ ਯੁੱਧਾਂ ਦੇ ਪ੍ਰਸੰਗ ਛੇੜਦਾ ਹੋਇਆ ਗੱਲਾਂ ਕਰਦਾ ਰਾਜੇ ਭੀਮ ਚੰਦ ਨਾਲ ਜਾ ਰਿਹਾ।
ਪਿਖਤ ਬਾਹਿਨੀ ਬੜੀ ਚਲੀ ਜਿਮ ਉਮੰਡਤ ਗੰਗਾ।
ਔਰ ਬੜੀ ਵੱਡੀ ਫੌਜ ਉਮੜਦੀ ਹੋਈ ਆਪਣੇ ਨਾਲ ਚੜ ਕੇ ਜਾਂਦੀ ਹੋਈ ਇਹਨਾਂ ਨੇ ਵੇਖੀ ਆ। ਏਦਾਂ ਫੌਜ ਦੀ ਚੜਾਈ ਹੋਈ ਹੈ ਖਾਲਸਾ ਜੀ, ਜਿਵੇਂ ਗੰਗਾ ਉਫਾਨ ਤੇ ਆਈ ਹੁੰਦੀ ਨਾ ਬਰਸਾਤਾਂ ਦੇ ਦਿਨਾਂ ਵਿੱਚ, ਜਿਵੇਂ ਗੰਗਾ ਵਿੱਚ ਹੜ ਆਉਂਦਾ ਹੈ ਤੇ ਉਫਾਨ ਵਿੱਚ ਆ ਕੇ ਉਹ ਚੜ ਕੇ ਫਿਰ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ। ਕਹਿੰਦੇ ਗੰਗਾ ਦੇ ਉਫਾਨ ਵਾਂਗੂ ਏਦਾਂ ਇਹ ਚੜ ਕੇ ਆ ਰਹੇ ਨੇ, ਬੜੀ ਜ਼ਿਆਦਾ ਉੱਚੀ ਚੜਾਈ ਚੜ ਕੇ ਆ ਰਹੇ ਨੇ।
ਵੱਡ ਗੱਜ ਪਰ ਪਇਓ ਆਰੋ ਸੋ ਚਮੂ ਚਮੂ ਦੈ ਦਿਸ਼ ਚਲੀ।
ਔਰ ਵੱਡੇ ਹਾਥੀ ਦੇ ਉੱਤੇ ਸਵਾਰ ਹੋਇਆ ਚੜ ਕੇ ਜਾ ਰਿਹਾ, ਚਾਰੇ ਪਾਸੇ ਫੌਜਾਂ ਹੀ ਫੌਜਾਂ ਦਿਸਦੀਆਂ ਨੇ, ਸਿਪਾਹੀ ਸਿਪਾਹੀ, ਕੋਈ ਪੈਦਲ ਤੁਰਿਆ ਜਾਂਦਾ, ਕੋਈ ਊਂਠਾਂ ਤੇ ਸਵਾਰ, ਕੋਈ ਘੋੜਿਆਂ ਤੇ ਸਵਾਰ ਹੈ, ਇਹ ਕੋਈ ਰਥਾਂ ਤੇ ਸਵਾਰ ਆ। ਏਦਾਂ ਚਾਰੇ ਪਾਸੇ ਸਿਪਾਹੀ ਸਿਪਾਹੀ, ਫੌਜਾਂ ਹੀ ਫੌਜਾਂ ਨਜ਼ਰ ਆਉਂਦੀਆਂ ਹਨ।
ਕਹਿ ਬੋ ਤੁਫੰਗ ਸੇਲੇ ਸਿਪਰ ਪਰਬਤ ਨਿਕਸਤ ਕਲਮਲੀ।
ਔਰ ਪਰਬਤਾਂ ਵਿੱਚੋਂ ਪਹਾੜਾਂ ਵਿੱਚੋਂ ਨਿਕਲੇ ਨੇ ਤੇਗਾਂ ਬਰਛੇ ਢਾਲਾਂ ਲੈ ਕੇ ਕਲਮਲਾਟ ਕਰਦਿਆਂ ਹੋਇਆਂ ਨਿਕਲੇ ਹਨ।
ਗਿਣਤੀ ਕਹਿ ਕਹਿ ਕਰੇ ਅਪਰ ਰਾਜੇ ਚੜ ਚਾਲੇ।
ਔਰ ਕਿਹਦੀ ਕਿਹਦੀ ਗਿਣਤੀ ਕਰਕੇ ਦੱਸੀਏ, ਕਿੰਨੇ ਰਾਜੇ ਚੜ ਕੇ ਚੱਲੇ ਨੇ, ਕਿੰਨੀਆਂ ਉਹਨਾਂ ਦੀਆਂ ਫੌਜਾਂ ਚੜ ਕੇ ਚੱਲੀਆਂ ਨੇ, ਕਿੰਨੇ ਸਿਪਾਹੀ ਚੜ ਕੇ ਚੱਲੇ ਨੇ, ਕਿੰਨੇ ਗੁੱਜਰ ਤੇ ਰੰਗੜ ਤੇ ਕਿੰਨੀ ਛੇੜ ਪਿੰਡਾਂ ਚੋਂ ਜਿਹੜੀ ਇਕੱਠੀ ਕਰਕੇ ਨਾਲ ਲਈ ਆ, ਉਹ ਕਿੰਨੇ ਕੁ ਚੱਲੇ ਨੇ, ਕਿਹਦੀ ਕਿਹਦੀ ਗਿਣਤੀ ਕਰਕੇ ਦੱਸੀਏ।
ਕੁੱਲੂ ਕੈਂਠਲ ਅਰ ਪੁਟੰਤ ਗਨ ਜੰਮੂ ਵਾਲੇ।
ਰਾਜਾ ਕੁੱਲੂ, ਕੁੱਲੂ ਦੀ ਰਿਆਸਤ ਦਾ ਰਾਜਾ, ਰਾਜਾ ਪੁਟੰਤ, ਰਾਜਾ ਕੈਂਠੜ ਰਾਜਾ ਜੰਮੂ ਇਹ ਵੀ ਨਾਲ ਚੱਲੇ ਹਨ।
ਉਨ ਗੁਲੇਰੀਆ ਚੜਿਓ ਔਰ ਡਡਵਾਰ ਨਰੇਸ਼ੰ
ਰਾਜਾ ਗੁਲੇਰੀਆ ਰਾਜਾ ਡਡਵਾਲੀਆ ਇਹ ਵੀ ਨਾਲ ਚੜ ਕੇ ਚੱਲੇ ਹਨ।
ਸ਼੍ਰੀ ਨਗਰ ਕੀ ਚਮੂ ਚਲੀ ਤਰ ਸ਼ਸਤਰ ਅਸ਼ੇਸ਼ੰ
ਰਾਜਾ ਗੜਵਾਲ ਸ਼੍ਰੀ ਨਗਰ ਦਾ ਰਾਜਾ ਉਹਦੇ ਨਾਲ ਉਹਦੀਆਂ ਫੌਜਾਂ ਉਹਦੇ ਸਿਪਾਹੀ ਉਹਦਾ ਦਲ ਇਹ ਰਾਜੇ ਭੀਮ ਚੰਦ ਦਾ ਕੁੜਮ ਵੀ ਹੈ ਇਹਦੇ ਨਾਲ ਰਿਸ਼ਤੇ ਨਾਤੇਦਾਰੀ ਵੀ ਹੈ ਉਥੋਂ ਦਾ ਰਾਜਾ ਆਪਣੀ ਫੌਜ ਸਮੇਤ ਉਹ ਵੀ ਭੀਮ ਚੰਦ ਦੀ ਮਦਦ ਵਾਸਤੇ ਨਾਲ ਚੜ ਕੇ ਚੱਲਿਆ ਹੈ।
ਬਡਪੁਰ ਬੁਸ਼ਹਿਰ ਕੇ ਭੱਟ ਮਿਲੇ ਪੈਦਲ ਤੇ ਅਸਵਾਰ ਗਨ
ਬੜਾ ਵੱਡਾ ਨਗਰ ਹੈ ਬੁਸ਼ਹਿਰਪੁਰ ਬੁਸ਼ਹਿਰ ਰਿਆਸਤ ਦਾ ਜਿਹਨੂੰ ਬਿਸਹਿਰਪੁਰ ਵੀ ਕਹਿੰਦੇ ਨੇ ਉਥੋਂ ਦੇ ਬੜੇ ਬੜੇ ਪੈਦਲ ਸੂਰਮੇ ਯੋਧੇ ਉਹ ਵੀ ਨਾਲ ਚੜ ਕੇ ਚੱਲੇ ਹਨ।
ਪੁਨ ਚੜ ਚੰਦੇਰੀਆ ਚਤੁਰ ਚਿਤ ਚੌਂਕਸ ਚੰਚਲ ਚਲਤ ਰਨ
ਰਾਜਾ ਚੰਦੇਲੀਆ ਜਿਸ ਨੂੰ ਕਹਿੰਦੇ ਨੇ ਬੜਾ ਚਤੁਰ ਚਿਤ ਬੜਾ ਚਿਤਰ ਹੈ ਸਿਆਣਾ ਕਿਹਾ ਜਾਂਦਾ ਹੈ ਰਾਜਾ ਚੰਦੇਲੀਆ ਚੌਕਸ ਹੋ ਕੇ ਬੜੀ ਸਾਵਧਾਨੀ ਦੇ ਨਾਲ ਚੁਕੰਨਾ ਹੋ ਕੇ ਚੜ ਕੇ ਚੱਲਿਆ ਹੈ।
ਨੂਰਪੁਰੀ ਸੰਗ ਸੈਨ ਚੜਿਓ ਦੁੰਦਬ ਬੱਡ ਬਾਜੀਓ
ਰਾਜਾ ਨੂਰਪੁਰੀਆ ਇਹਦੇ ਨਾਲ ਇਹਦੀ ਬੜੀ ਵੱਡੀ ਸੈਨਾ ਇਹਦਾ ਨਾਲ ਇਹਦਾ ਬੜਾ ਵੱਡਾ ਭਾਰੀ ਦਲ ਸਿਪਾਹੀਆਂ ਦਾ ਉਹ ਵੀ ਨਗਾਰਾ ਵਜਾ ਕੇ ਚੜ ਕੇ ਚੱਲਿਆ ਹੈ।
ਕਿਤਕ ਦੜੋਲੀ ਮਿਲੇ ਆਪਣੋ ਦਲ ਬਲ ਸਾਜਿਓ
ਦੜੋਲੀ ਦਾ ਜਿਹੜਾ ਰਾਜਾ ਹੈ ਉਹਦੇ ਨਾਲ ਵੀ ਉਹਦਾ ਕੁਝ ਕ ਦਲ ਕੁਝ ਕ ਸਿਪਾਹੀ ਨਾਲ ਚੜ ਕੇ ਚੱਲੇ ਹਨ।
ਮੰਡਸਪਤੀ ਵਿਸਾਲ ਔਰ ਚੰਬਿਆਲ ਸੈਲ ਗਨ
ਰਾਜਾ ਮੰਡੀਪਤੀ ਉਹ ਵੀ ਨਾਲ ਚੱਲ ਕੇ ਆਇਆ ਉਹਦੇ ਨਾਲ ਉਹਦੀ ਬਹੁਤ ਸਾਰੀ ਸੈਨਾ ਬਹੁਤ ਸਾਰੇ ਸਿਪਾਹੀ ਨਾਲ ਚੜ ਕੇ ਆਏ ਹਨ।
ਨਿਜ ਨਿਜ ਬੰਦੇ ਟੋਲ ਕਹਾਂ ਕਹੀਏ ਗਨ ਨਾ ਗਨ
ਫਿਰ ਰਾਜਾ ਚੰਬਾ ਜਿਹੜੀ ਚੰਬਾ ਰਿਆਸਤ ਜਿਹਨੂੰ ਚੰਬਿਆਲ ਵੀ ਕਹਿੰਦੇ ਨੇ ਚੰਬਿਆਲ ਰਿਆਸਤ ਜਿੱਥੇ ਚੰਬਿਆਲ ਜਾਤੀ ਜ਼ਿਆਦਾ ਰਹਿੰਦੀ ਚੰਬੇ ਦੀ ਰਿਆਸਤ ਉਥੋਂ ਦਾ ਰਾਜਾ ਆਪਣੇ ਨਾਲ ਫੌਜ ਲੈ ਕੇ ਆਇਆ ਆਪਣੇ ਆਪਣੇ ਟੋਲ ਬੱਧੇ ਹੋਏ ਨੇ ਕਿੱਥੇ ਤੱਕ ਇਹਨਾਂ ਦੀ ਗਿਣਤੀ ਕਰੀਏ ਕਿੰਨਿਆਂ ਕੁ ਨੂੰ ਗਿਣਤੀ ਗਿਣ ਕੇ ਦੱਸੀਏ।
ਮਗ ਚਲਤ ਉਡੀ ਰਜ ਗਗਨ ਕੋ ਸੂਰਜ ਤੇਜ ਅਛਾਦ ਲੀਏ
ਜਦੋਂ ਇਹ ਸਾਰੀ ਫੌਜ ਚੱਲੀ ਹੈ ਇਹਨਾਂ ਦੇ ਚੱਲਣ ਸਮੇਂ ਇਹਨਾਂ ਦੇ ਪੈਰਾਂ ਨਾਲ ਘੋੜਿਆਂ ਹਾਥੀਆਂ ਦੇ ਪੌੜਾਂ ਨਾਲ ਉੱਡਦੀ ਹੋਈ ਜਿਹੜੀ ਮਿੱਟੀ ਆ ਆਕਾਸ਼ ਤੇ ਜਾ ਚੜੀ ਹੈ ਔਰ ਉਸ ਮਿੱਟੀ ਨੇ ਸੂਰਜ ਨੂੰ ਵੀ ਢੱਕ ਲਿਆ ਹੈ। ਇੰਨੀ ਮਿੱਟੀ ਉੱਡੀ ਆ ਇੰਨਾ ਘੱਟਾ ਉੱਡਿਆ ਇਹਨਾਂ ਦੇ ਪੈਰਾਂ ਨਾਲ ਕਿ ਆਕਾਸ਼ ਦੇ ਵਿੱਚ ਉਹ ਮਿੱਟੀ ਜਾ ਚੜੀ ਉਹਨੇ ਸੂਰਜ ਦੇ ਪ੍ਰਕਾਸ਼ ਨੂੰ ਢੱਕ ਲਿਆ ਏਦਾਂ ਲੱਗਦਾ ਜਿਵੇਂ ਦਿਨ ਦੇ ਸਮੇਂ ਹੀ ਰਾਤ ਪੈ ਗਈ ਹੋਵੇ।
ਬਹੁ ਅੰਧ ਤੁੰਦ ਸਭ ਦਿਸ਼ਨ ਮੈਂ ਖਰ ਪਰਾਟ ਸਭ ਗਿਰਨ ਕੀਏ
ਔਰ ਅੰਧ ਧੁੰਦ ਦੀ ਸਾਰੇ ਪਾਸੇ ਨਜ਼ਰ ਆਉਂਦਾ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਅੰਧ ਧੁੰਦ ਦਾ ਵਰਤਾਰਾ ਹੀ ਦਿਸਦਾ ਸਾਰੇ ਪਹਾੜਾਂ ਦੇ ਵਿੱਚ ਖੜਬੜਾਹਟ ਮੱਚ ਗਈ ਹੈ ਸਾਰੀਆਂ ਪਹਾੜੀ ਰਿਆਸਤਾਂ ਦੇ ਵਿੱਚ ਇਹਨਾਂ ਨੇ ਹਲ ਚੱਲ ਮਚਾ ਕੇ ਰੱਖ ਦਿੱਤੀ ਹੈ।
ਦੋਹਰਾ ਇਸ ਪ੍ਰਕਾਰ ਸੈਨਾ ਸਕਲ ਚਲੀ ਸੰਗ ਗਿਰਨਾਥ
ਇਸ ਤਰ੍ਹਾਂ ਬਹੁਤ ਸਾਰੀ ਸੈਨਾ ਬਹੁਤ ਸਾਰੀ ਫੌਜ ਇਹਨਾਂ ਪਹਾੜੀ ਰਾਜਿਆਂ ਦੇ ਨਾਲ ਚੜ ਕੇ ਚੱਲੀ ਹੈ।
ਪੁਰ ਆਨੰਦ ਸਨ ਮੁਖ ਪਾਈ ਸ਼ਸਤਰ ਧਰੇ ਸਭ ਹਾਥ
ਸ੍ਰੀ ਆਨੰਦਪੁਰ ਸਾਹਿਬ ਵੱਲ ਮੁਖ ਕਰਕੇ ਚੱਲ ਪਏ ਨੇ ਸਭ ਨੇ ਆਪੋ ਆਪਣੇ ਹੱਥਾਂ ਚ ਸ਼ਸਤਰ ਤੇ ਹਥਿਆਰ ਧਾਰਨ ਕੀਤੇ ਹੋਏ ਹਨ।
ਚੋ ਪਾਈ ਸੁਧ ਕੇ ਕਰਨੇ ਹਰ ਤਬ ਆਏ
ਨੂੰ ਸਤਿਗੁਰੂ ਕਲਗੀਧਰ ਜੀ ਨੂੰ ਖਬਰ ਦੇਣ ਵਾਸਤੇ ਜਿਹੜੇ ਸੂਹੀਏ ਸਨ ਉਹ ਮਹਾਰਾਜ ਜੀ ਕੋਲ ਆਨੰਦਪੁਰ ਸਾਹਿਬ ਆ ਪਹੁੰਚੇ ਹਨ।
ਵਿੱਚ ਦੀਵਾਨ ਜੈ ਗੁਰੂ ਸੁਹਾਏ
ਜਿੱਥੇ ਸਤਿਗੁਰੂ ਕਲਗੀਧਰ ਜੀ ਆਪਣੇ ਦੀਵਾਨ ਦੇ ਵਿੱਚ ਬੈਠੇ ਹੋਏ ਸਨ
ਬੈਠੇ ਕਹਾ ਆਪ ਚਿੱਤ ਸ਼ਾਂਤੀ
ਆ ਕੇ ਮਹਾਰਾਜ ਜੀ ਨੂੰ ਸੂਹੀਏ ਦੱਸਣ ਲੱਗੇ ਸਤਿਗੁਰੂ ਜੀ ਆਪ ਜੀ ਤੁਸੀਂ ਸ਼ਾਂਤ ਹੋ ਕੇ ਬੈਠੇ ਹੋ
ਚੜੇ ਨਿਰਪਤ ਕਰ ਆਖੇ ਰਾਤੀ।
ਮਹਾਰਾਜ ਉਧਰ ਲਾਲ ਸੁਰਖ ਅੱਖਾਂ ਕਰਕੇ ਪਹਾੜੀ ਰਾਜਿਆਂ ਨੇ ਚੜਾਈ ਕਰ ਦਿੱਤੀ ਹੈ।
ਬੇਸ਼ੁਮਾਰ ਦਲ ਗਿਰਨ ਬਟੋਰਾ,
ਪਹਾੜੀ ਰਾਜਿਆਂ ਨੇ ਬਹੁਤ ਸਾਰਾ ਬੇਸ਼ੁਮਾਰ ਅੰਤੀ ਕੋਈ ਨੀ ਕਿੱਡਾ ਵੱਡਾ ਦਲ ਇਕੱਠਾ ਕਰਕੇ ਲਿਆਂਦਾ ਹੈ।
ਪਹੁੰਚੇ ਲਖੋ ਆਪਣੀ ਓਰਾ,
ਬਸ ਹੁਣ ਸਾਡੇ ਪਿੱਛੇ ਪਿੱਛੇ ਸਮਝ ਲੋ ਉਹ ਵੀ ਆਏ ਪਹੁੰਚੇ ਆਨੰਦਪੁਰ ਸਾਹਿਬ ਦੇ ਨੇੜੇ।
ਸ਼ਤਰੂ ਮਿੱਤਰ ਜੇ ਅਖਿਲ ਪਹਾੜੀ,
ਜਿੰਨੇ ਰਾਜੇ ਪਹਾੜੀ ਰਾਜੇ ਜੇ ਭਾਵੇਂ ਇੱਕ ਦੂਜੇ ਦੇ ਮਿੱਤਰ ਸਨ ਭਾਵੇਂ ਦੁਸ਼ਮਣ ਸਨ, ਉਹ ਵੀ ਹੁਣ ਸਾਰੇ ਜਿਹੜੇ ਦੁਸ਼ਮਣ ਸੀ ਮਿੱਤਰਾਂ ਨੇ ਤਾਂ ਇਕੱਠਿਆਂ ਹੋਣਾ ਹੀ ਸੀ, ਜਿਹੜੇ ਇੱਕ ਦੂਜੇ ਦੇ ਦੁਸ਼ਮਣ ਸੀ ਉਹ ਵੀ ਇਕੱਠੇ ਹੋ ਗਏ ਨੇ।
ਅਬ ਮਿਲ ਕਰ ਹਿਤੇ ਆਪ ਮਝਾਰੀ,
ਹੁਣ ਉਹ ਆਪਸ ਵਿੱਚ ਸਾਰੇ ਮਿਲ ਕੇ ਇਕੱਠੇ ਹੋ ਕੇ ਆ ਰਹੇ ਨੇ।
ਆਨੰਦਪੁਰ ਛੁਟਕਾਵਨ ਕਾਜੂ,
ਮਹਾਰਾਜ ਜੀ ਤੁਹਾਡੇ ਪਾਸੋਂ ਸ੍ਰੀ ਆਨੰਦਪੁਰ ਸਾਹਿਬ ਛੁਡਵਾਉਣਾ ਚਾਹੁੰਦੇ ਹਨ।
ਸਭ ਆਏ ਵੱਡ ਕਰਿਓ ਸਮਾਜੂ,
ਬੜਾ ਵੱਡਾ ਭਾਰੀ ਸਮਾਜ ਇਕੱਠਾ ਕਰਕੇ ਸਭ ਤੁਹਾਡੇ ਕੋਲ ਆਉਣਾ ਚਾਹੁੰਦੇ ਹਨ।
ਵਿੱਚ ਦੀਵਾਨ ਸਤ ਗੁਰੂ ਬਖਾਨਾ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਸ ਤਰ੍ਹਾਂ ਦੀਵਾਨ ਦੇ ਵਿੱਚ ਆ ਕੇ ਜਦੋਂ ਸੇਵਾਦਾਰਾਂ ਨੇ ਜਸੂਸਾਂ ਨੇ ਦੱਸਿਆ,
ਸੁਣੋ ਖਾਲਸਾ ਬਨ ਸਾਵਧਾਨਾ,
ਕਲਗੀਧਰ ਜੀ ਨੇ ਫਿਰ ਖਾਲਸੇ ਨੂੰ ਹੁਕਮ ਕੀਤਾ, ਖਾਲਸਾ ਜੀ ਸਾਵਧਾਨ ਹੋ ਜਾਓ, ਸਾਵਧਾਨ ਹੋ ਜਾਓ, ਇਕਦਮ ਸਾਵਧਾਨ ਹੋ ਜਾਓ।
ਹੋਏ ਹੈ ਅਬ ਕਮੰਡ ਬਲਵੰਡਾ,
ਬੜਾ ਵੱਡਾ ਭਿਆਨਕ ਘਮਾਸਾਨ ਹੋਵੇਗਾ ਹੁਣ।
ਸੰਗਰ ਕਰੋ ਬਿਲੰਦ ਪ੍ਰਚੰਡਾ,
ਪ੍ਰਚੰਡ ਭਿਆਨਕ ਸੰਗਰ ਕਰੋ, ਯੁੱਧ ਕਰੋ ਇਹੋ ਜਿਹਾ ਕਿ ਪਹਾੜੀ ਆਪਣੇ ਉਂਗਲਾਂ ਦੰਦਾਂ ਥੱਲੇ ਚਬਾ ਕੇ ਵਾਪਸ ਨੱਠ ਜਾਣ।
ਇਨਕੇ ਸਮ ਕੋ ਨਾਇਨ ਆਛੀ,
ਇਹਦੇ ਤੋਂ ਵਧੀਆ ਜੰਗ ਯੁੱਧ ਕਰਨ ਤੋਂ ਵਧੀਆ ਤਾਂ ਕੋਈ ਕੰਮ ਹੀ ਕੋਈ ਨਹੀਂ, ਹੋਰ ਸਭ ਤੋਂ ਵਧੀਆ ਕੰਮ ਜੰਗ ਕਰਨਾ ਹੀ ਹੈ, ਯੁੱਧ ਕਰਨਾ ਹੀ ਹੈ, ਉਹ ਵੀ ਧਰਮ ਯੁੱਧ ਹੋਵੇ।
ਲੋਕ ਪ੍ਰਲੋਕ ਸੁਖਦ ਵੱਡ ਬਾਛੀ,
ਇਹ ਲੋਕ ਪ੍ਰਲੋਕ ਵਿੱਚ ਸੁਖਦਾਈ ਹੈ ਜਦੋਂ ਧਰਮ ਯੁੱਧ ਕਰੀਦਾ ਹੈ।
ਨਿਰਭੈ ਜੰਗ ਮੈਂ ਖੜਗ ਪ੍ਰਹਾਰੋ,
ਨਿਰਭੈ ਹੋ ਕੇ ਨਡਰ ਹੋ ਕੇ ਮੈਦਾਨੇ ਜੰਗ ਦੇ ਵਿੱਚ ਤੁਸੀਂ ਸ਼ਸਤਰ ਚਲਾਓ, ਹਥਿਆਰ ਚਲਾਓ।
ਸਮੁਖ ਥਿਰੋ ਸ਼ਸਤਰਨ ਗਨ ਮਾਰੋ,
ਔਰ ਸਾਹਮਣੇ ਖਲੋ ਕੇ ਦੁਸ਼ਮਣਾਂ ਨੂੰ ਮਾਰੋ, ਦੁਸ਼ਮਣਾਂ ਨੂੰ ਕੱਟ ਸੁੱਟੋ, ਵੱਢ ਸੁੱਟੋ।
ਮਹਾ ਸੁਜਸ ਕੋ ਪ੍ਰਾਪਤ ਹੋਵੋ,
ਤੁਹਾਡਾ ਵੱਡਾ ਸੁਜਸ ਹੋਵੇਗਾ, ਵਡਿਆਈ ਹੋਵੇਗੀ ਰਣ ਭੂਮੀ ਵਿੱਚ ਜੇ ਦੁਸ਼ਮਣਾਂ ਨੂੰ ਮਾਰੋਗੇ।
ਲੇਨ ਪਰਮ ਪਦ ਕੋ ਮਗ ਜੋਵੋ,
ਤੁਹਾਨੂੰ ਪਰਮ ਪਦਵੀ ਦੀ ਪ੍ਰਾਪਤੀ ਹੋਵੇਗੀ ਜੇ ਰਣ ਭੂਮੀ ਵਿੱਚ ਇਸ ਤਰ੍ਹਾਂ ਲੜੋਗੇ।
ਸੰਮਤ ਕਨੇ ਤਪਤ ਤਪ ਪਾਰੇ,
ਜੀ ਉਹ ਪਦਵੀ ਤੁਹਾਨੂੰ ਮਿਲ ਜਾਏਗੀ ਜਿਹੜੀ ਪਦਵੀ ਹਜ਼ਾਰਾਂ ਸਾਲ ਦੀ ਤਪੱਸਿਆ ਕਰਕੇ ਮਿਲਦੀ ਹੈ।
ਵਰਖਾ ਸ਼ੀਤ ਅਰ ਊਸ਼ਨ ਸਹਾਰੇ,
ਕੋਈ ਤਪਸਵੀ ਤਪ ਕਰਦਾ ਸੈਂਕੜੇ ਸਾਲਾਂ ਵਾਸਤੇ, ਸਰੀਰ ਤੇ ਵਰਖਾ ਰੁੱਸ ਗਰਮੀ ਸਰਦ ਰੁੱਤ ਆਪਣੇ ਸਰੀਰ ਤੇ ਸਹਾਰਦਾ ਹੈ।
ਸੰਕਟ ਅਨਕ ਭਾਂਤ ਕੋ ਚਾਲੇ,
ਅਨੇਕਾਂ ਪ੍ਰਕਾਰ ਦੇ ਸੰਕਟ ਉਹ ਆਪਣੇ ਸਰੀਰ ਤੇ ਝੱਲਦਾ ਹੈ।
ਸਭ ਜਗ ਸੁਖ ਤੇ ਬਨੇ ਨਿਰਾਲੇ,
ਸੰਸਾਰ ਦੇ ਸੁੱਖ ਛੱਡ ਕੇ ਉਹਨੂੰ ਜੰਗਲਾਂ ਵਿੱਚ ਰਹਿਣਾ ਪੈਂਦਾ ਹੈ।
ਤਿੰਨ ਕੋ ਪੀ ਦੁਰਲਭ ਪਦ ਜੋਏ,
ਜਿਹੜੀ ਪਦਵੀ ਉਹਨਾਂ ਨੂੰ ਵੀ ਦੁਰਲਭ ਹੈ, ਉਹਨਾਂ ਯੋਗੀਆਂ ਨੂੰ ਵੀ ਜਿਹੜੀ ਪਦਵੀ ਨਹੀਂ ਮਿਲਦੀ।
ਕਰੈ ਜਤਨ ਜੋਗੀ ਚਹਿ ਸੋਏ,
ਜਿਸ ਪਦਵੀ ਨੂੰ ਯੋਗੀਸ਼ਰ ਵੀ ਬਾਛਦੇ ਨੇ ਕਿ ਸਾਨੂੰ ਮਿਲ ਜਾਏ, ਪ੍ਰਾਪਤ ਹੋ ਜਾਏ।
ਰਣ ਮੈਂ ਮ੍ਰਿਤਯੂ ਹੋਏ ਸੋ ਪਾਵੋ,
ਜਿਹੜਾ ਸੂਰਮਾ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪਾ ਜਾਂਦਾ, ਉਹ ਪਦਵੀ ਉਸ ਸ਼ਹੀਦ ਨੂੰ ਇੱਕ ਅੱਖ ਦੇ ਫੋਰ ਵਿੱਚ ਪ੍ਰਾਪਤ ਹੋ ਜਾਂਦੀ ਹੈ।
ਇੱਕ ਪਲਕ ਮੈਂ ਤਾਂ ਸਿਧਾਵੋ,
ਇੱਕ ਪਲਕ ਦੇ ਵਿੱਚ ਉਹ ਸੂਰਮਾ ਉੱਥੇ ਜਾ ਪਹੁੰਚਦਾ ਜਿੱਥੇ ਕੋਈ ਯੋਗੀ ਤੇ ਤਪਸਵੀ ਵੀ ਨਹੀਂ ਪਹੁੰਚ ਸਕਦਾ।
ਜੋ ਆਪ ਲਰੇ ਮਰੇ ਸੈ ਕਾਮੀ, ਸੋ ਤੂਰਨ ਹੋਏ ਸੁਰ ਪਰ ਗਾਮੀ,
ਜਿਹੜਾ ਰਣ ਭੂਮੀ ਚ ਸਹਿਕਾਮ ਹੋ ਕੇ ਹੁਣ ਮਰੇਗਾ ਉਹਨੂੰ ਸੁਰਪੁਰੀ ਵਿੱਚ ਵਾਸਾ ਹੋਵੇਗਾ।
ਤੈਂ ਕੇ ਸੁਖ ਭੋਗੈ ਚਿਤ ਕਹੈ,
ਜੋ ਚਿਤ ਚ ਚਾਹਣਗੇ ਉਥੋਂ ਦੇ ਭੋਗ ਭੋਗਣ ਨੂੰ ਮਿਲਣਗੇ।
ਆਦਿ ਅਪਸਰਾ ਜੇਤਕ ਐ,
ਅਨੇਕ ਪ੍ਰਕਾਰ ਦੇ ਸੁਖ ਬਿਲਾਸ ਪ੍ਰਾਪਤ ਹੋਣਗੇ ਉਹਨਾਂ ਨੂੰ।
ਪੁਨ ਅਵਨੀ ਪਰ ਹੋਏ ਹੈ ਰਾਜੇ,
ਉਹ ਧਰਤੀ ਤੇ ਰਾਜੇ ਬਣ ਕੇ ਜਨਮ ਲੈਣਗੇ।
ਸਭ ਸੁਖ ਭੋਗੈ ਵਧੇ ਸਮਾਜੇ,
ਸਾਰੇ ਸੁੱਖ ਭੋਗਣ ਨੂੰ ਉਹਨਾਂ ਨੂੰ ਪ੍ਰਾਪਤ ਹੋਣਗੇ, ਸਮਾਜ ਸੁੱਖ ਦਾ ਪ੍ਰਾਪਤ ਹੋਵੇਗਾ।
ਮੇਰੀ ਸਿੱਖੀ ਬੋਹਰ ਕਮਾਏ, ਮਿਲੇ ਆਨ ਮੁਝ ਆਨੰਦ ਪਾਏ।
ਰਾਜੇ ਬਣ ਕੇ ਜਿਹੜੇ ਮੇਰੀ ਸਿੱਖੀ ਕਮਾਉਣਗੇ, ਉਹ ਮੇਰੀ ਸਿੱਖੀ ਕਮਾਉਣ ਵਾਲੇ ਸਿੱਖ ਫਿਰ ਆ ਕੇ ਮੇਰੇ ਵਿੱਚ ਅਭੇਦ ਹੋ ਜਾਣਗੇ, ਮੇਰੇ ਵਿੱਚ ਮਿਲ ਜਾਣਗੇ।
ਜੋ ਨਿਸ਼ਕਾਮੀ ਜੰਗ ਮਜਾਰਾ,
ਜਿਹੜੇ ਨਿਸ਼ਕਾਮ ਹੋ ਕੇ ਜੰਗ ਵਿੱਚ ਲੜਨਗੇ,
ਮਾਰੇ ਮਰੇ ਗਏ ਹਥਿਆਰਾ,
ਮਾਰਨਗੇ ਮਰਨਗੇ ਹਥਿਆਰ ਧਾਰਨ ਕਰਕੇ,
ਸੋ ਮਮ ਸੰਗ ਸਦਾ ਹੀ ਰਹਿ,
ਉਹ ਸਦਾ ਹੀ ਮੇਰੇ ਨਾਲ ਰਹਿਣਗੇ।
ਪਦ ਜੋਗੀਨ ਜੋ ਦੁਰਲਭ ਹੈ,
ਜਿਹੜੀ ਪਦਵੀ ਯੋਗੀਆਂ ਨੂੰ ਵੀ ਦੁਰਲਭ ਹੈ, ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੁੰਦੀ, ਉਹ ਪਦਵੀ ਉਹਨਾਂ ਨਿਸ਼ਕਾਮੀ ਸਿੰਘਾਂ ਨੂੰ ਪ੍ਰਾਪਤ ਹੋਵੇਗੀ।
ਆਗੇ ਲਖੋ ਜੋ ਛਤਰੀ ਪਏ,
ਜਿਹੜੇ ਪਹਿਲਾਂ ਛਤਰੀ ਹੋਏ ਹਨ,
ਰਣ ਮੈਂ ਮਰੇ ਸੁਰਗ ਸਭ ਗਏ,
ਉਹ ਵੀ ਰਣ ਭੂਮੀ ਵਿੱਚ ਮਰ ਕੇ ਸਵਰਗ ਨੂੰ ਗਏ ਹਨ।
ਛਪੀ ਨਹੀਂ ਜਗ ਮੈਂ ਇਹ ਕਥਾ,
ਇਹ ਕਥਾ ਜਗਤ ਵਿੱਚ ਕੋਈ ਲੁਕੀ ਹੋਈ ਨੀ, ਬੜੇ ਬੜੇ ਯੋਧਿਆਂ ਤੇ ਸੂਰਮਿਆਂ ਦੀਆਂ ਕਥਾਵਾਂ ਸੰਸਾਰ ਚ ਪ੍ਰਚਲਿਤ ਹਨ।
ਯੋਧੇ ਕੋ ਪ੍ਰਾਪਤ ਸੁਖ ਜਥਾ,
ਜਿਹੜਾ ਯੋਧਾ ਹੈ ਉਹਨੂੰ ਜਿਸ ਤਰ੍ਹਾਂ ਦੇ ਸੁਖ ਪ੍ਰਾਪਤ ਹੁੰਦੇ ਨੇ, ਇਹ ਸਾਰੇ ਪਾਸੇ ਵਿਦਤ ਹੈ, ਪ੍ਰਗਟ ਹੈ।
ਪੁੰਨ ਮੈਂ ਤੁਮਰੇ ਸੰਗ ਸਾਈ, ਲੋਕ ਪਰ ਲੋਕ ਜਾ ਕੇ ਜਾਈ।
ਮਹਾਰਾਜ ਜੀ ਕਹਿੰਦੇ ਫਿਰ ਮੈਂ ਤੁਹਾਡੇ ਸਦਾ ਸਹਾਈ ਹਾਂ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ, ਦੋਹਾਂ ਜਹਾਨਾਂ ਵਿੱਚ ਮੈਂ ਤੁਹਾਡਾ ਮਦਦਗਾਰ ਹੋਵਾਂਗਾ, ਤੁਹਾਡੀ ਸਹਾਇਤਾ ਕਰਾਂਗਾ, ਇੱਥੇ ਵੀ ਤੇ ਉੱਥੇ ਵੀ।
ਇਤਿਆਦਕ ਉਪਦੇਸ਼ਤ ਸਵਾਮੀ,
ਇਸ ਤਰ੍ਹਾਂ ਦਾ ਉਪਦੇਸ਼ ਮਹਾਰਾਜ ਜੀ ਨੇ ਸਰਬੱਤ ਪੰਥ ਖਾਲਸੇ ਨੂੰ ਦਿੱਤਾ ਹੈ।
ਭਇਓ ਖਾਲਸਾ ਸੰਘਰ ਕਾਮੀ,
ਖਾਲਸਾ ਤਿਆਰ ਬਰ ਤਿਆਰ ਹੋ ਗਿਆ ਸੰਘਰ ਕਰਨ ਵਾਸਤੇ, ਜੰਗ ਕਰਨ ਵਾਸਤੇ।
ਮਾਝੇ ਆਦਿਕ ਦੇਸ਼ਨ ਮਾਈ,
ਇੱਧਰ ਮਾਝੇ ਆਦਿਕ ਦੇਸ਼ਾਂ ਦੇ ਜਿਹੜੇ ਸਿੰਘ ਹਨ,
ਉਤੇ ਸਿੰਘ ਕਰ ਗਮਨੇ ਤਾਈ,
ਜਿਹੜੇ ਸਿੰਘ ਪਹਿਲਾਂ ਘਰਾਂ ਵਿੱਚ ਗਏ ਹੋਏ ਸਨ,
ਪ੍ਰਥਮ ਹਕਾਰ ਪੱਠੇ ਸਭ ਆਏ,
ਉਹਨਾਂ ਨੂੰ ਪਹਿਲਾਂ ਸੁਨੇਹਾ ਭੇਜ ਦਿੱਤਾ ਸੀ ਕਿ ਜੰਗ ਹੋਣ ਵਾਲਾ, ਇਸ ਕਰਕੇ ਉਹ ਸਿੰਘ ਪਹਿਲਾਂ ਹੀ ਆ ਪਹੁੰਚੇ ਨੇ ਮਾਝੇ ਤੋਂ, ਮਾਲਵੇ ਤੋਂ, ਦੁਆਬੇ ਤੋਂ ਫੌਜਾਂ ਆ ਪਹੁੰਚੀਆਂ ਹਨ।
ਦੁਨੀ ਚੰਦ ਨਿਜ ਸਾਥੇ ਲਿਆਏ,
ਮਾਝੇ ਤੋਂ ਇਲਾਕੇ ਤੋਂ ਜਿਹੜੇ ਸਿੰਘ ਆਏ ਨੇ, ਦੁਨੀ ਚੰਦ ਇਹ ਮਸੰਦ ਸੀ ਗੁਰੂ ਘਰ ਦਾ, ਦੁਨੀ ਚੰਦ ਆਪਣੇ ਨਾਲ ਬਹੁਤ ਸਾਰੇ ਸਿੰਘਾਂ ਨੂੰ ਲੈ ਕੇ ਆਇਆ ਹੈ।
ਜੈ ਕੈ ਰਣ ਕੀ ਸੁਦ ਪਹੁੰਚਾਈ,
ਜਿੱਥੇ ਕਿੱਥੇ ਰਣ ਭੂਮੀ ਦੀ ਖਬਰ ਪਹੁੰਚ ਗਈ ਹੈ, ਖਾਲਸਾ ਜੀ ਜੰਗ ਹੋਣ ਵਾਲਾ ਹੈ, ਜਿਹੜੇ ਸਿੰਘ ਘਰਾਂ ਚ ਗਏ ਸਨ ਉਹ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਧਾਰੀ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਪੁੱਜਣ ਲੱਗੇ ਨੇ, ਵਹੀਰਾਂ ਘੱਤ ਕੇ
ਚਲੇ ਸਿੰਘ ਆਏ ਸਮੁਦਾਈ,
ਸੈਂਕੜਿਆਂ ਦੀ ਗਿਣਤੀ ਚ ਸਿੰਘ ਸ੍ਰੀ ਆਨੰਦਪੁਰ ਸਾਹਿਬ ਇਕੱਠੇ ਹੋਏ ਹਨ।
ਬਖਸ਼ ਸਿੰਘ ਗੁਰਬਖਸ਼ ਸਿੰਘ ਪੁਨ,
ਭਾਈ ਬਖਸ਼ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ,
ਭੈਰੋਵਾਲ ਕਲਾਲ ਸਿੰਘ ਗੁਣ,
ਭੈਰੋਵਾਲ ਪਿੰਡ ਦੇ ਭਾਈ ਕਲਾਲ ਸਿੰਘ ਹੋਣੀ ਵੀ ਚੱਲ ਕੇ ਆਏ ਹਨ।
ਲਏ ਸੈਂਕੜੇ ਸਿੰਘ ਨੇ ਆਏ,
ਸੈਂਕੜੇ ਸਿੰਘਾਂ ਨੂੰ ਆਪਣੇ ਨਾਲ ਲੈ ਕੇ ਆਏ ਹਨ।
ਦਿਆਲ ਸਿੰਘ ਸੁਰ ਸਿੰਘ ਬਸਾਏ,
ਭਾਈ ਸਾਹਿਬ ਭਾਈ ਦਿਆਲ ਸਿੰਘ ਜੀ ਸੁਰ ਸਿੰਘ ਪਿੰਡ ਤੋਂ, ਜਿਹੜਾ ਭਾਈ ਵਿਧੀ ਚੰਦ ਜੀ ਛੀਨੇ ਜੀ ਦਾ ਪਿੰਡ ਹੈ, ਉਸ ਪਿੰਡ ਤੋਂ ਸੁਰ ਸਿੰਘ ਤੋਂ ਭਾਈ ਦਿਆਲ ਸਿੰਘ ਜੀ ਆਏ ਹਨ।
ਮੱਟੂ ਸੇਵਾ ਸਿੰਘ ਮਜੈਲ,
ਮੱਟੂ ਜੱਟਾਂ ਦਾ ਇੱਕ ਗੋਤਰ ਹੈ, ਮੱਟੂ ਮੱਟੂ ਗੋਤਰ ਦੇ ਧਾਰਨੀ ਭਾਈ ਸੇਵਾ ਸਿੰਘ ਜੀ ਮਜੈਲ ਇਹ ਵੀ ਚੱਲ ਕੇ ਆਏ ਹਨ।
ਇਹ ਸਭ ਦੁਨੀ ਚੰਦ ਕੇ ਗੈਲ,
ਇਹ ਸਾਰੇ ਸਿੰਘ ਦੁਨੀ ਚੰਦ ਦੇ ਨਾਲ ਇਕੱਠੇ ਹੋ ਕੇ ਆਏ ਨੇ।
ਸਕਲ ਪੰਜ ਸੈ ਗਿਣਤੀ ਬਿਖੈ,
ਇਹਨਾਂ ਦੀ ਸਾਰਿਆਂ ਦੀ ਕੁੱਲ ਗਿਣਤੀ ਹੈ 500। 500 ਸਿੰਘਾਂ ਦੀ ਗਿਣਤੀ ਦੇ ਸਿੰਘ ਦੁਨੀ ਚੰਦ ਦੇ ਨਾਲ ਚੜ ਕੇ ਮਾਝੇ ਤੋਂ ਆਨੰਦਪੁਰ ਸਾਹਿਬ ਆਏ ਨੇ।
ਆਨ ਗੁਰੂ ਕੋ ਦਰਸ਼ਨ ਪਿਖੇ,
ਆ ਕੇ ਇਹਨਾਂ ਨੇ ਸਤਿਗੁਰੂ ਕਲਗੀਧਰ ਜੀ ਦੇ ਦਰਸ਼ਨ ਕੀਤੇ, ਜੰਗ ਹੋਣ ਤੋਂ ਪਹਿਲਾਂ ਹੀ ਇੱਕ ਦਿਨ ਆ ਪਹੁੰਚੇ ਹਨ।
ਇਸੀ ਰੀਤ ਦੇਸ਼ਨ ਸਮੁਦਾਇ,
ਇਸੇ ਰੀਤ ਨਾਲ ਹੋਰ ਵੀ ਦੇਸ਼ਾਂ ਚੋਂ, ਮਾਲਵੇ ਆਦਿਕ ਤੋਂ ਵੀ ਅਨੇਕਾਂ ਸਿੰਘ ਆਏ ਹਨ।
ਸੁਣ ਰਣ ਕਰਨ ਪ੍ਰਭੂ ਟਿਗ ਆਏ,
ਸਤਿਗੁਰੂ ਜੀ ਜੰਗ ਲੜ ਰਹੇ ਨੇ, ਯੁੱਧ ਲੜ ਰਹੇ ਨੇ, ਸੁਣ ਸੁਣ ਕੇ ਬਹੁਤ ਸਾਰੀਆਂ ਫੌਜਾਂ, ਬਹੁਤ ਸਾਰੇ ਸੂਰਮੇ ਚੱਲ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਆ ਰਹੇ ਨੇ।
ਭਏ ਇਕੱਤਰ ਹਜ਼ਾਰੋ ਸਿੰਘ,
ਇਹਦਾ ਸੈਂਕੜਿਆਂ ਦੀ ਗਿਣਤੀ ਵਿੱਚ ਸਿੰਘ ਮਹਾਰਾਜ ਜੀ ਦੇ ਕੋਲ ਸ੍ਰੀ ਅਨੰਦਪੁਰ ਸਾਹਿਬ ਇਕੱਠੇ ਹੋਏ ਨੇ।
ਗਏ ਸ਼ਸਤਰ ਰਿਪ ਮ੍ਰਿਗ ਪਰ ਸਿੰਘ,
ਔਰ ਬੜੇ ਬੜੇ ਸੋਹਣੇ ਸ਼ਸਤਰ ਹਥਿਆਰ ਧਾਰਨ ਕਰਕੇ ਇਸ ਤਰ੍ਹਾਂ ਆਏ ਨੇ ਸਿੰਘ ਦੁਸ਼ਮਣਾਂ ਤੇ ਪੈਣ ਲਈ, ਜਿਵੇਂ ਹਿਰਨਾਂ ਦੀਆਂ ਡਾਰਾਂ ਤੇ ਬੱਬਰ ਸ਼ੇਰ ਦੀ ਝਪਟ ਹੁੰਦੀ ਹੈ।
ਗਰਜਤ ਬੋਲੇ ਪ੍ਰਭੂ ਸੁਣਾਏ, ਚਹੇ ਆਪ ਕੀ ਏਕ ਰਜਾਏ।
ਇਹ ਸਾਰੇ ਸਿੰਘ ਇਕੱਠੇ ਹੋ ਕੇ ਕਲਗੀਧਰ ਜੀ ਕੋਲ ਆਏ ਤੇ ਆ ਕੇ ਗੱਜ ਕੇ ਸਤਿਗੁਰੂ ਜੀ ਨੂੰ ਕਹਿੰਦੇ, ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ, ਸਾਨੂੰ ਬਸ ਇੱਕ ਤੁਹਾਡੀ ਆਗਿਆ ਚਾਹੀਦੀ ਹੈ, ਸਾਨੂੰ ਇੱਕ ਤੁਹਾਡਾ ਹੁਕਮ ਚਾਹੀਦਾ ਹੈ।
ਕਿਆ ਪਹਾਰੀਏ ਹਮੋ ਅਗਾਰੀ, ਕਰੋ ਹੁਕਮ ਦਿੱਲੀ ਲੈ ਮਾਰੀ।
ਮਹਾਰਾਜ ਪਹਾੜੀਏ ਸਾਡੇ ਸਾਹਮਣੇ ਕੀ ਨੇ, ਜੇ ਹੁਕਮ ਕਰ ਦਿਓ ਤੇ ਅਸੀਂ ਜਾ ਕੇ ਦਿੱਲੀ ਵੀ ਮਾਰ ਕੇ ਫਤਿਹ ਪ੍ਰਾਪਤ ਕਰ ਲਈਏ। ਦਿੱਲੀ ਤੇ ਵੀ ਜਾ ਕੇ ਮਹਾਰਾਜ ਜੀ ਲਾਲ ਕਿਲੇ ਤੇ ਨਿਸ਼ਾਨ ਝੁਲਾ ਦਈਏ, ਪਹਾੜੀਏ ਕੀ ਨੇ ਸਾਡੇ ਸਾਹਮਣੇ।
ਸਭ ਤੁਰ ਕਾਨਾ ਦੇ ਖਪਾਏ, ਲਵਪੁਰ ਕੋ ਤਤਕਾਲ ਛੁਟਾਏ।
ਸਾਰਾ ਤੁਰਕਾਨਾ ਮਾਰ ਕੇ ਖਪਾ ਦਈਏ, ਔਰ ਮਹਾਰਾਜ ਦਿੱਲੀ ਤੋਂ ਬਾਅਦ ਲਾਹੌਰ ਤੇ ਵੀ ਜਾ ਕੇ ਕੇਸਰੀ ਨਿਸ਼ਾਨ ਝੁਲਾ ਦਈਏ। ਕਿਹਾ ਹੀ ਨਹੀਂ ਖਾਲਸੇ ਨੇ, ਇਹ ਕਰਕੇ ਵੀ ਵਿਖਾਇਆ, ਇਹ ਕਰਕੇ ਵੀ ਵਿਖਾਇਆ ਗੁਰੂ ਖਾਲਸੇ ਨੇ।
ਉਹਦੇ ਸਿੰਘ ਤੇ ਆਦਿ ਕਬੀਰ,
ਭਾਈ ਉਹਦੇ ਸਿੰਘ ਆਦਿਕ ਜਿੰਨੇ ਯੋਧੇ ਹਨ,
ਸੁਣ ਸਤਿਗੁਰ ਤਿੰਨ ਦੀਨਸ ਧੀਰ।
ਸਤਿਗੁਰੂ ਜੀ ਨੇ ਸਾਰੇ ਸਿੰਘਾਂ ਨੂੰ ਧੀਰਜ ਦਿੱਤਾ ਹੈ।
ਦੁਰਗ ਕਰੋ ਦਿੜ ਬਨੋ ਸੁਚੇਤ।
ਅੱਜ ਕਹਿੰਦੇ ਭਾਈ ਕਿਲੇ ਦੇ ਵਿੱਚ ਸਾਰੇ ਸਿੰਘ ਸੁਚੇਤ ਹੋ ਜਾਓ।
ਰੋਕੋ ਆਗਾ ਲੜਬੇ ਹੇਤ,
ਲੜਨ ਵਾਸਤੇ ਪਹਾੜੀਆਂ ਨਾਲ ਪਹਾੜੀਆਂ ਦਾ ਅੱਗਾ ਰੋਕ ਕੇ ਮੋਰਚੇ ਬੰਦੀਆਂ ਕਰ ਦਿਓ। ਤੇ ਜਿਵੇਂ ਗੁਰੂ ਖਾਲਸਾ ਜੰਗ ਲੜ ਰਿਹਾ, ਉਹ ਜੰਗ ਆਰੰਭ ਹੋ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।